ਜਿੰਨਾ ਗੁਰੂ ਅਰਜਨ ਦੇ ਮਹਾਰਾਜ ਨੇ ਕੀਤਾ, ਜਿੰਨਾ ਗੁਰੂ ਅਰਜਨ ਦੇ ਮਹਾਰਾਜ ਨੇ, ਜਰਾ ਸੋਚਣ ਦੀ ਗੱਲ ਹੈ, ਇਤਿਹਾਸ 'ਤੇ ਕੋਈ ਮਿੱਟੀ ਨਹੀਂ ਪਾ ਸਕਦਾ, ਇਤਿਹਾਸ ਨੂੰ ਕੋਈ ਮਿਟਾ ਨਹੀਂ ਸਕਦਾ। ਜਦੋਂ ਗੁਰੂ ਅਰਜਨ ਦੇ ਮਹਾਰਾਜ ਨੂੰ ਨਾ ਅੰਮ੍ਰਿਤਸਰ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਦੇ ਬੇਟੇ ਵੱਡੇ ਸਪੁੱਤਰ ਬਾਬੇ ਸ਼੍ਰੀ ਚੰਦ ਜੀ ਪਠਾਨਕੋਟ ਦੇ ਕੋਲ ਪਿੰਡ ਬਾਠ ਵਿੱਚ ਆਏ ਨੇ। ਪਹਿਲੀ ਪਾਤਸ਼ਾਹੀ ਤੋਂ ਪੰਜਵੀਂ ਪਾਤਸ਼ਾਹੀ ਦਾ ਸਮਾਂ ਚੱਲਦਾ, ਖਿਆਲ ਕਰਿਓ। ਗੁਰੂ ਅਰਜਨ ਦੇ ਮਹਾਰਾਜ ਜੀ, ਇਹ ਨਹੀਂ ਕਿ ਗੁਰਗੱਦੀ ਦਾ ਹਿਰਦੇ 'ਚ ਕੋਈ ਮਾਣ ਹੈ, ਕੋਈ ਹਉਮੈ ਨਹੀਂ, ਆਪ ਚੱਲ ਕੇ ਪਿੰਡ ਬਾਠ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਗਏ। ਹੱਦਾਂ ਟੱਪ ਕੇ ਸਤਿਕਾਰ ਕੀਤਾ, ਅਸੀਂ ਨਹੀਂ ਕਰ ਸਕਦੇ ਇੰਨਾ, ਅਸੀਂ ਨਹੀਂ ਕਰ ਸਕਦੇ, ਫਿਰ ਇੱਥੇ ਹੀ ਬਸ ਨਹੀਂ। ਜੇ ਬਾਬਾ ਸ਼੍ਰੀ ਚੰਦ ਜੀ ਉਮਰ ਕਰਕੇ 150 ਸਾਲ ਦੇ ਲਗਭਗ ਸੀ ਅਤੇ ਗੁਰੂ ਅਰਜਨ ਦੇ ਮਹਾਰਾਜ 40 ਅਤੇ 50 ਦੇ ਵਿਚਕਾਰ ਸੀ, ਬੱਚੇ ਹੀ ਲੱਗਦੇ ਸੀ ਮੋਹਰੇ, ਤਾਂ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ, ਅਰਜਨ ਦੇਵ ਆ ਬੜਾ ਦਾੜਾ ਵਧਾਇਆ ਹੋਇਆ, ਕਿਉਂਕਿ ਉਹ ਆਪ ਬਾਲ ਜਤੀ ਸੀ, ਅਤੇ ਸਾਧ ਸੰਗਤ ਜੀ ਕਹਿੰਦੇ ਬੜਾ ਦਾੜਾ ਵਧਾਇਆ, ਅਤੇ ਦਾੜੇ ਨੂੰ ਹੱਥ ਵਿੱਚ ਫੜ ਕੇ ਕਹਿਣ ਲੱਗੇ ਗੁਰੂ ਅਰਜਨ ਦੇ ਮਹਾਰਾਜ, ਕਹਿੰਦੇ ਮਹਾਰਾਜ ਜੀ ਇਸ ਦਾੜੇ ਦੀ ਗੱਲ ਕਰਦੇ? ਕਹਿੰਦੇ ਹਾਂ। ਕਹਿੰਦੇ ਮਹਾਰਾਜ ਜੀ, ਇਹ ਤਾਂ ਦਾੜਾ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਵਾਸਤੇ ਵਧਾਇਆ, ਸਤਿਕਾਰ ਕਰ ਲੈਣਾ ਕਿਸੇ ਨੇ ਇੰਨਾ, ਕਰ ਲੈਣਾ ਕਿਸੇ ਨੇ ਇੰਨਾ। ਸੋ ਸਾਧ ਸੰਗਤ, ਇਹ ਜ਼ਰੂਰ ਹੈ ਕਿ ਸਾਧੂ ਹੋਵੇ, ਅੱਜ ਭੇਖ ਪਖੰਡ ਗੁਰੂ ਡੰਮ ਜਾਂ ਸਾਧ ਸੰਗਤ ਜੀ ਹੋਰ ਬਥੇਰਾ ਕੁਛ ਵਿਖ ਆ ਰਲਿਆ ਹੈ, ਲੇਕਿਨ ਬੇਨਤੀ ਜਿੰਨੀ ਸੰਗਤ ਬੈਠੀ ਹੈ, ਸੱਚ ਨੂੰ ਸੱਚ ਕਹੋ ਅਤੇ ਝੂਠ ਨੂੰ, ਪਖੰਡ ਦਾ ਡਟ ਕੇ ਵਿਰੋਧ ਕਰੋ, ਭੇਖ ਦਾ ਡਟ ਕੇ ਵਿਰੋਧ ਕਰੋ, ਐਸੀ ਕੋਈ ਗੱਲ ਨਹੀਂ ਹੈ। ਅਤੇ ਸਾਧ ਸਿੰਘ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਢਾਹ ਲਾਉਂਦਾ, ਮੈਂ ਉਹਦੀ ਗੱਲ ਕਰਦਾ, ਜਿਹੜਾ ਗੁਰੂ ਨੂੰ ਢਾਹ ਲਾਉਂਦਾ, ਜਿਹੜਾ ਪੰਥ ਨੂੰ ਢਾਹ ਲਾਉਂਦਾ, ਜਿਹੜਾ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਨੂੰ ਢਾਹ ਲਾਉਂਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਰੇ ਕਰਕੇ ਆਪ ਰੱਬ ਬਣ ਬਣ ਕੇ ਬਹਿੰਦਾ ਨਾ, ਜਿਹੜਾ ਕਹਿੰਦਾ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਦੀ ਲੋੜ ਹੀ ਨਹੀਂ ਹੈ, ਅਤੇ ਸਾਧ ਸੰਗਤ ਉਹਦੇ ਮਗਰ ਲੱਗਿਆ ਘਾਟਾ ਰਹੂਗਾ, ਉਹਦਾ ਲਿਹਾਜ਼ ਕਰਨ ਦੀ ਕੋਈ ਲੋੜ ਨਹੀਂ। ਹਾਂ ਕੁਰਬਾਨੇ ਜਾਊਂ ਤਿਨਾ ਕੇ ਲੈਣ ਜੋ ਤੇਰਾ, ਸ਼ਬਦ ਨਾਲ, ਗੁਰੂ ਨਾਲ, ਬਾਣੀ ਨਾਲ, ਰੱਬ ਨਾਲ ਜੋੜੇ, ਕੌਣ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ। ਤੋ ਸਾਧ ਸੰਗਤ, ਕੱਲ੍ਹ ਬਾਬਾ ਜੀ ਕੰਬੜੀ ਵਾਲੇ ਧਾਰਨਾ ਪੜ੍ਹਦੇ ਸੀ, ਇਹ ਤੇ ਤੁਸੀਂ ਵੀ ਪੜ੍ਹ ਲਓ ਅੱਜ। ਸੰਤ ਹੁੰਦੇ ਨੇ ਧਰਮ ਕੀ ਪੌੜੀ, ਪੌੜੀ ਧਰਮ ਦੀ ਬਣ ਕੇ ਨਾ, ਅਤੇ ਜਦੋਂ ਸਾਨੂੰ ਗੁਰੂ ਨਾਲ ਸ਼ਬਦ ਨਾਲ ਜੋੜਨਗੇ ਨਾ, ਆ ਜਾ ਪਹਿਲੇ ਦਿਨ ਕੀ ਕਰਨਗੇ, ਕਦੀ ਵੀ ਪਹਿਲੇ ਦਿਨ ਕਿਸੇ ਨੂੰ ਖੰਡ ਪਾਠੀ ਨਹੀਂ ਬਣਾਉਣਗੇ, ਦੇਖ ਲਿਓ ਤੁਸੀਂ। ਜਿਹੜਾ ਪਹਿਲੇ ਦਿਨ ਮਹਾਂਪੁਰਖਾਂ ਕੋਲ ਜਾਂਦਾ ਨਾ, ਉਹਨੂੰ ਸਿੱਧਾ ਖੰਡ ਪਾਠੀ ਜਥੇਦਾਰ ਨਹੀਂ ਬਣਾਉਣਗੇ, ਚੱਲ ਵੀ ਪਹਿਲੇ ਜੋੜੇ ਸਾਫ਼ ਕਰ, ਚੱਲ ਵੀ ਆਹ ਕਰ, ਭਾਂਡੇ ਮਾਂਜ, ਚੱਲ ਉੱਥੇ ਝਾੜੂ ਮਾਰ, ਸਟੈਪ ਚੜ੍ਹਾਉਣਾ ਸ਼ੁਰੂ ਕਰ ਦਿੰਦੇ ਨੇ, ਸਟੈਪ ਚੜ੍ਹਾਉਣਾ ਸ਼ੁਰੂ, 10-20 ਦਿਨ ਭਾਂਡੇ ਮਜਾ ਕੇ ਜੋੜੇ ਸਾਫ਼ ਕਰਾ ਕੇ ਫਿਰ ਕਹਿੰਦੇ ਚੱਲ ਵੀ ਹੁਣ ਅੱਗੇ ਆ ਜਪਜੀ ਸਾਹਿਬ ਦੀ ਡਿਊਟੀ ਸ਼ੁਰੂ ਕਰ, ਫਿਰ ਬਈ ਚੱਲ ਸੁਖਮਨੀ ਸਾਹਿਬ ਦੀ ਡਿਊਟੀ ਸ਼ੁਰੂ ਕਰ, ਚੱਲ ਵੀ ਅਖੰਡ ਪਾਠ ਸਾਹਿਬ ਦੀ, ਕਰਦੇ ਕਰਦੇ ਸਟੈਪ ਚੜ੍ਹਾਉਂਦੇ ਚੜ੍ਹਾਉਂਦੇ ਚੱਲ ਵੀ ਕੀਰਤਨ ਸ਼ੁਰੂ ਕਰ, ਨਾਮ ਬਾਣੀ ਦਾ ਰੰਗ ਚੜ੍ਹਾਉਂਦੇ ਚੜ੍ਹਾਉਂਦੇ। ਸੰਤ ਹੁੰਦੇ ਨੇ ਧਰਮ ਕੀ ਪੌੜੀ, ਸੱਚ ਖੰਡ ਲੈ ਜਾਣਗੇ, ਹੁੰਦੇ ਨੇ ਧਰਮ ਕੀ ਪੌੜੀ, ਸੱਚ ਖੰਡ ਲੈ ਜਾਣਗੇ, ਸਾਧੂ ਸੱਚ ਖੰਡ, ਸਾਧੂ ਬੋਲ ਕੇ ਸੱਚ ਖੰਡ। ਸਾਧੂ ਹੁੰਦੇ ਨੇ ਪੌੜੀ ਸਿੱਧਾ ਕੋਠੇ 'ਤੇ ਚੜ੍ਹੋ ਅਤੇ ਚੜ੍ਹਨਾ ਬੜਾ ਪੌੜੀ ਲੱਗ ਜਾਏ ਅਤੇ ਚੜ੍ਹਨਾ ਸੌਖਾ ਹੈ ਸਿੱਧਾ ਡਾਇਰੈਕਟ ਰੱਬ ਨੂੰ ਮਿਲਣਾ ਬੜਾ ਔਖਾ ਹੈ ਜਦੋਂ ਸੰਤ ਮਿਲ ਜਾਂਦੇ ਨਾ ਵਿੱਚ ਵਿਚੋਲੇ ਹਾਂ ਪਰ ਚਾਹੀਦਾ ਵਿਚੋਲਾ ਹੈ ਕਿਤੇ ਵਿੱਚ ਓਹਲਾ ਨਾ ਹੋਵੇ ਅੱਜ ਓਹਲੇ ਵੀ ਬੜੇ ਨੇ ਤੋ ਦੇਖੋ ਵਿਚੋਲਾ ਇੱਕ ਹੁੰਦਾ ਵਿੱਚੋ ਵਿਚੋਲਾ ਇੱਕ ਵਿੱਚੋਂ ਲਾ ਛੱਡੋ ਪਰੇ ਖਹਿੜਾ ਇੱਕ ਵਿਚੋਲਾ ਇੱਕ ਵਿੱਚ ਓਹਲਾ ਇੱਕ ਵਿੱਚੋਂ ਤਿੰਨ ਹੋ ਗਏ ਇੱਕ ਦਿਨ ਬਾਬਾ ਕੁਲਜੀਤ ਸਿੰਘ ਉੱਥੇ ਸੀਸ ਮਹਿਲ ਗੱਲ ਕਰਦੇ ਉਹ ਝੰਡਾ ਸਾਹਮਣੇ ਆ ਗਿਆ ਤੋ ਮੈਂ ਕਿਹਾ ਝੰਡਾ ਤਾਂ ਠੀਕ ਹੈ ਪਰ ਦੇਖ ਲਓ ਡੰਡਾ ਵੀ ਠੀਕ ਹੈ ਵਿੱਚ ਡੰਡੇ ਤੋਂ ਬਿਨਾਂ ਝੰਡੇ ਦੀ ਕੋਈ ਵੈਲਿਊ ਨਹੀਂ ਝੰਡੇ ਤੋਂ ਬਿਨਾਂ ਹਾਂ ਦੇਖ ਲਓ ਡੰਡਾ ਵੀ ਸਹੀ ਚਾਹੀਦਾ ਅਤੇ ਝੰਡਾ ਵੀ ਅਤੇ ਜਦੋਂ ਝੰਡਾ ਵਿੱਚੋਂ ਡੰਡੇ 'ਤੇ ਨਿਕਲ ਜਾਂਦਾ ਨਾ ਉਹ ਸੜਕ 'ਤੇ ਡਿੱਗ ਪੈਂਦਾ ਫਿਰ ਕਈ ਵਾਰ ਕਹੀਦਾ ਉਹ ਡਿੱਗ ਪਿਆ ਚੱਲ ਹੁਣ ਜਾਣ ਦਿਉ ਕੋਈ ਨਹੀਂ ਡੰਡੇ ਬਿਨਾਂ ਕੀ ਹਾਲ ਹੈ ਤਾਂ ਜੇ ਡੰਡਾ ਹੀ ਇਕੱਲਾ ਹੋਵੇ ਝੰਡਾ ਉੱਤੇ ਹੋਵੇ ਨਾ ਤਾਂ ਦੇਖੋ ਤੁਸੀਂ ਕੋਈ ਪੁੱਛਦਾ ਉਹਨੂੰ ਡੰਡੇ ਨੂੰ ਕਿਹੜਾ ਪੁੱਛਦਾ ਸੋ ਸਾਧ ਸੰਗਤ ਡੰਡਾ ਵੀ ਚਾਹੀਦਾ ਅਤੇ ਝੰਡਾ ਵੀ ਚਾਹੀਦਾ ਹਾਂ ਇਸੇ ਤਰ੍ਹਾਂ ਇੱਧਰ ਵੀ ਸੰਤ ਕਾ ਮਾਰਗ ਧਰਮ ਕੀ ਪੌੜੀ ਵਿਚੋਲਾ ਪਰ ਵਿਚੋਲਾ ਹੋਵੇ ਵਿੱਚ ਓਹਲਾ ਨਾ ਹੋਵੇ ਪਤਾ ਲੱਗ ਜਾਂਦਾ ਵੈਸੇ ਸਾਧੂ ਸੰਤ ਮਹਾਤਮਾ ਜਿਹੜੇ ਕਮਾਈ ਵਾਲੇ ਹੁੰਦੇ ਆਪਣੀ ਕਮਾਈ ਦੀ ਕਦੀ ਲੋਸਮੈਂਟ ਨਹੀਂ ਕਰਦੇ ਆਪਣੀ ਕਮਾਈ ਦੇ ਕਦੀ ਇਸ਼ਤਿਹਾਰ ਨਹੀਂ ਛਪਾਉਂਦੇ ਆਪਣੀ ਕਮਾਈ ਦੀ ਐਡਵਰਟਾਈਜ਼ਮੈਂਟ ਨਹੀਂ ਕਰਦੇ ਸਬਰ ਅੰਦਰ ਸਾਵਰੀ ਤਾਨੇ ਵੇ ਜਲੈਨ ਹੋ ਨਜ਼ੀਕ ਖੁਦਾਏ ਦੇ ਭੇਤ ਨਾ ਕਿਸ ਇਹ ਮੰਜ਼ਿਲ ਹੈ ਅਤੇ ਇਹ ਤਾਂ ਚੱਲ ਜਾਂਦਾ ਪਰ ਫਿਰ ਵੀ ਭਾਵ ਜੇ ਵਿੱਚ ਓਹਲਾ ਵੀ ਕੋਈ ਇਹੋ ਜਿਹਾ ਇੱਕ ਵਿੱਚੋਂ ਓਹਲਾ ਦੂਜਾ ਹੁੰਦਾ ਕਿ ਹੈ ਅੰਦਰੋਂ ਭੇਖੀ ਹੈ ਅੰਦਰੋਂ ਪਖੰਡੀ ਬਣ ਗਿਆ ਲੋਕਾਂ ਮੂਹਰੇ ਸੱਚਾ ਇੱਕ ਵਿੱਚ ਓਹਲਾ ਇਹ ਹੁੰਦਾ ਇਹ ਵਿੱਚ ਓਹਲਾ ਜਿਹੜਾ ਨਾ ਇਹ ਕਿਸੇ ਨੂੰ ਤਾਰਦਾ ਨਹੀਂ ਇਹ ਡੋਬ ਦਿੰਦਾ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਖੜ੍ਹੇ ਦੂਰੋਂ ਇੱਕ ਬਹੁਤ ਵੱਡਾ ਸੱਪ ਆ ਰਿਹਾ ਬੜਾ ਭਿਆਨਕ ਸਰੀਰ ਉਹਦਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਕੰਮ ਬੜਾ ਖਤਰਨਾਕ ਹੋ ਗਿਆ ਕਹਿੰਦੇ ਕੀ ਗੱਲ ਕਹਿੰਦੇ ਉਹ ਦੇਖੋ ਮੋਹਰੇ ਨਾਗ ਬੜਾ ਤਕੜਾ ਆ ਰਿਹਾ ਸੱਪ ਬਹੁਤ ਵੱਡਾ ਆ ਰਿਹਾ ਅਤੇ ਸਤਿਗੁਰ ਉਹਦੇ ਵੱਲ ਦੇਖ ਕੇ ਹੱਸ ਪਏ ਕਹਿੰਦੇ ਕੋਈ ਨਹੀਂ ਆ ਲੈਣ ਦਿਓ ਮਹਾਰਾਜ ਉੱਠੋ ਪਰੇ ਹੋ ਜਾਓ ਰਾਹ ਛੱਡ ਦਿਓ ਨਹੀਂ ਆ ਲੈਣ ਦਿਓ ਕਹਿੰਦੇ ਬਿਧੀ ਚੰਦ ਜੀ ਆ ਲੈਣ ਦਿਓ ਕੋਈ ਗੱਲ ਨਹੀਂ ਆਪਣੇ ਕੋਲ ਹੀ ਆ ਰਿਹਾ ਇਹ ਹੈਰਾਨ ਹੋ ਗਏ ਦਲ ਪੰਜਨ ਗੁਰਸੂਰਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਛਾਣ ਲਿਆ। ਜਦੋਂ 5 ਫੁੱਟ ਦੇ ਉੱਤੇ ਆ ਕੇ ਗੁਰੂ ਸਾਹਿਬ ਦੇ ਮੂਹਰੇ ਖੜ ਗਿਆ ਨਾ, ਸਾਹਿਬ ਦੀਆਂ ਨਜ਼ਰਾਂ ਪਈਆਂ, ਖੇਡ ਕੀ ਵਰਤੀ, ਉਹਦਾ ਸਰੀਰ ਫਟ ਗਿਆ। ਜਿਵੇਂ ਬੰਬ ਬਲਾਸਟ ਹੁੰਦਾ ਨਾ, ਪਟਾਕਾ ਚੱਲਦਾ, ਜਿਵੇਂ ਐਂ ਸਰੀਰ ਫਟ ਗਿਆ, ਤਾਂ ਵਿੱਚੋਂ ਕੀੜੇ ਕੁਰਬਲ ਕੁਰਬਲ ਕਰਦੇ ਬਾਹਰ ਨਿਕਲੇ। ਵਿਧੀ ਚੰਦ ਕਹਿੰਦਾ, ਮਹਾਰਾਜਾ ਕੀ ਬਣਿਆ, ਕੀ ਗੱਲ ਹੈ, ਇਹ ਕੌਣ ਹੈ, ਦੱਸੋ ਕੋਈ ਖੇਡ, ਕਿਆ ਕ੍ਰਿਸ਼ਮਾ, ਕੋਈ ਕੌਤਕ ਸਾਨੂੰ ਸਮਝ ਨਹੀਂ ਆਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਕਹਿੰਦੇ ਨੇ, ਵਿਧੀ ਚੰਦ ਇਹ ਪਿਛਲੇ ਜਨਮ ਦੇ ਵਿੱਚ ਭੇਖੀ ਸਾਧ ਸੀ, ਪਖੰਡੀ ਸਾਧ ਸੀ, ਇਹਨੇ ਆਪ ਨੂੰ ਨਹੀਂ ਸਾਧਿਆ, ਲੇਕਿਨ ਲੋਕਾਂ ਨੂੰ ਮਗਰ ਲਾਈ ਗਿਆ, ਲੋਕਾਂ ਨੂੰ ਆਪਣੇ ਮਗਰ, ਲੋਕਾਂ ਦੇ ਘਰਾਂ ਤੋਂ ਖਾਈ ਗਿਆ, ਲੋਕਾਂ ਦੇ ਘਰਾਂ ਤੋਂ। ਜੋਗੀ ਹੋਵਾਂ ਜੱਗ ਪਵਾਂ, ਘਰ ਘਰ ਭਿੱਖਿਆ ਲਿਓ, ਦਰਗੇ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ। ਐਵੇਂ ਤਾਂ ਕੋਈ 10 ਰੁਪਏ ਦਿੰਦਾ ਨਹੀਂ ਬਾਬਿਆਂ ਨੂੰ, ਭਾਈ 10 ਦੇ ਵਿੱਚ ਪਤਾ ਨਹੀਂ 20 ਮੰਗਾਂ ਹੋਣੀਆਂ। ਐਵੇਂ ਤਾਂ ਕੋਈ 10 ਰੁਪਏ ਫੜਾਉਂਦਾ ਨਹੀਂ, ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਅਰਦਾਸ ਹੋਣੀ। ਐਵੇਂ ਤਾਂ ਕੋਈ ਪ੍ਰਸ਼ਾਦੇ ਛਕਾਉਂਦਾ ਨਹੀਂ, ਵਿੱਚ ਸਾਧ ਸਿੰਘ ਜੀ ਭਿਆਨਕ ਤੋਂ ਭਿਆਨਕ ਰੋਗਾਂ ਦੀ ਅਰਦਾਸ ਹੋਣੀ। ਕਿਹੜਾ ਚੁੱਕ ਲੂ ਭਾਈ ਇੰਨਾ ਲੋੜ, ਕਿਹੜਾ ਬੋਝ ਚੁੱਕ ਲੂ, ਕਿਹੜਾ ਬੋਝ ਚੁੱਕ ਲੂ, ਚੁੱਕਣਾ ਬੜਾ। ਸੰਤ ਮਹਾਰਾਜ ਸੰਤ ਬਾਬਾ ਕਰਤਾਰ ਸਿੰਘ ਜੀ ਇੱਕ ਦਿਨ ਗੁਰਸਾਗਰ ਸਾਹਿਬ ਖੜ੍ਹੇ, ਮੈਂ ਕੋਲ ਸੀ ਮਹਾਰਾਜ ਦੀ ਹਜ਼ੂਰੀ 'ਚ ਬੈਠ। ਇੱਕ ਬੀਬੀ ਰੋਂਦੀ ਆ ਗਈ, ਕੂਕਾਂ ਮਾਰਦੀ ਆਵੇ, ਸਵੇਰ ਦੇ 9 ਵਜੇ ਦਾ ਟਾਈਮ ਸੀ, ਅਤੇ ਉਹ ਆਈ ਤਾਂ ਸਾਨੂੰ ਸੰਤ ਮਹਾਰਾਜ ਕਹਿੰਦੇ, ਅਸੀਂ ਬੜੀਆਂ ਗਹਿਰੀਆਂ ਸੰਤ ਮਹਾਰਾਜ ਦੇ ਵਿਚਾਰਾਂ ਬਚਨ ਸੁਣ ਰਹੇ ਸੀ, ਮਸਤ ਹੋਏ ਸੀ। ਉਹ ਆ ਗਈ ਵਿੱਚ, ਕਹਿੰਦੇ ਜੀ ਪੁੱਛੋ ਇਹਨੂੰ ਕਿਉਂ ਰੋਂਦੀ ਪਈ ਹੈ। ਅਸੀਂ ਅੱਗੇ ਹੋਏ, ਉਹਨੇ ਦੱਸਿਆ ਕਿ ਇੱਕੋ ਇੱਕ ਮੇਰਾ ਬੇਟਾ ਅਤੇ ਪਤੀ ਮੇਰਾ ਪਹਿਲੇ ਮਰ ਚੁੱਕਾ ਹੈ, ਅਤੇ ਸੱਸ ਸਹੁਰਿਆਂ ਨੇ ਕੱਢ ਦਿੱਤਾ ਹੈ, ਅਤੇ ਮੈਂ ਲੋਕਾਂ ਦੇ ਘਰੋਂ ਮੰਗ ਕੇ ਜਾਂ ਕੰਮ ਕਰ ਕਰਕੇ ਰੋਟੀ ਖਾਂਦੀ ਹਾਂ, ਅਤੇ ਬੱਚੇ ਆਪਣੇ ਨੂੰ ਪਾਲਦੀ ਸੀ, ਹੁਣ ਬੱਚਾ ਬਿਮਾਰ ਹੋ ਗਿਆ ਅਤੇ PGI ਦਾਖਲ ਹੋ ਗਿਆ, ਉਹਦਾ ਇਲਾਜ ਕਰਾਉਣ ਨੂੰ ਸਾਡੇ ਕੋਲ ਕੋਈ ਪੈਸਾ ਨਹੀਂ, ਉਹਦਾ ਇਲਾਜ ਕਰਾਉਣ ਨੂੰ ਸਾਡੇ ਕੋਲ ਕੋਈ ਪੈਸਾ ਨਹੀਂ ਹੈ। ਤੋ ਸਾਧ ਸੰਗਤ ਹੁਣ ਉਸ ਵੇਲੇ ਸੰਤ ਮਹਾਰਾਜ ਨੇ ਜਦੋਂ ਗੱਲਬਾਤ ਦੱਸੀ, ਸੰਤ ਮਹਾਰਾਜ ਨੇ ਖਜ਼ਾਨੇ 'ਚ ਹੱਥ ਮਾਰਿਆ, ਅਤੇ ਭਾਵ ਜੇਬ 'ਚ ਜਿੰਨੇ ਹੱਥ ਆਏ ਸਾਰੇ ਉਹਦੀ ਝੋਲੀ 'ਚ, ਪਤਾ ਨਹੀਂ 5,000 10,000 ਕਿੰਨਾ ਹੈ ਕਿੰਨਾ ਨਹੀਂ। ਉਹਨੂੰ ਕਹਿੰਦੇ ਜੇ ਹੋਰ ਵੀ ਲੋੜ ਪਈ ਤਾਂ ਦੱਸ ਦਿਓ, ਅੰਦਰ ਮਹਾਰਾਜ ਨੂੰ ਮੱਥਾ ਟੇਕ ਲਓ ਜੀ ਉੱਪਰ। ਜਦੋਂ ਮੱਥਾ ਟੇਕਣਗੇ ਸਾਨੂੰ ਲੱਗ ਪਏ ਪੁੱਛਣ, ਸੰਤ ਮਹਾਰਾਜ ਤੁਸੀਂ ਦੱਸੋ ਜੀ ਇੱਕ ਗੱਲ, ਭਈ ਇਹ ਇੱਥੇ ਕਿਉਂ ਆਈ, ਚੰਡੀਗੜ੍ਹ ਦੇ ਵਿੱਚ ਤਾਂ ਰਾਜੇ ਮਹਾਰਾਜੇ ਵੀ ਬੈਠੇ ਜੀ, ਸਰਕਾਰਾਂ ਦੀ ਗੱਲ ਕਰਦੇ ਸੀ ਨਾ, ਰਾਜੇ ਮਹਾਰਾਜੇ ਬੈਠੇ ਨੇ, ਉਹ ਉੱਥੇ ਇੱਥੇ ਕਿਉਂ ਆਏ। ਮੈਂ ਕਿਹਾ ਮਹਾਰਾਜ ਇਹ ਤਾਂ ਤੁਹਾਡੀਆਂ, ਸਾਡੀ ਤਾਂ ਕੋਈ ਸਮਰੱਥਾ ਨਹੀਂ। ਕਹਿੰਦੇ ਇਹ ਮਹਾਰਾਜ ਨੇ ਅੱਖਰ ਸੁਣਾਏ ਸਾਨੂੰ, ਕਹਿੰਦੇ ਦੁੱਖ ਤੁਸੀਂ ਆਖੀਏ ਸੁੱਖ ਜਿਸ ਹੀ ਪਾਸ, ਕਹਿੰਦੇ ਦੁੱਖ ਉਹਨੂੰ ਸੁਣਾਇਆ ਜਾਂਦਾ ਜਿਹਦੇ ਕੋਲ ਸੁੱਖ ਹੋਵੇ। ਤਾਂ ਇਹ ਰਾਜੇ ਮਹਾਰਾਜ ਤਾਂ ਜੀ ਪਹਿਲਾਂ ਹੀ ਬੜੇ ਦੁਖੀ ਨੇ, ਇਹਨਾਂ ਕੋਲੋਂ ਕਹਿੰਦੇ ਜਾਣਾ। ਇੰਨੇ ਨੂੰ ਬੀਬੀ ਮੱਥਾ ਟੇਕ ਕੇ ਦੁਬਾਰਾ ਆ ਗਈ, ਅਤੇ ਸੰਤ ਮਹਾਰਾਜ ਕਹਿਣ ਲੱਗੇ, ਬੀਬੀ ਤੂੰ ਫਿਕਰ ਨਾ ਕਰੀ, ਤੂੰ ਚਿੰਤਾ ਨਾ ਕਰੀ, ਅਸੀਂ ਵੀ ਆਵਾਂਗੇ ਉੱਥੇ PGI। ਕਹਿਤਾ ਬਚਨ ਕਰਤਾ, ਇੱਥੇ ਹੀ ਵਸ ਨਹੀਂ, ਸੰਤ ਮਹਾਰਾਜ ਨੇ ਇੱਥੋਂ ਤੱਕ ਬਚਨ ਕੀਤਾ ਕਿ ਜੇ ਤੇਰਾ ਬੱਚਾ ਨਾ ਠੀਕ ਹੋਇਆ ਸੀ ਉਹਦਾ ਦੁੱਖ ਆਪਣੇ 'ਤੇ ਲੈ ਲਾਂਗੇ। ਤੋ ਸਾਧ ਸੰਗਤ, ਸਾਧ ਮਾਰਗ ਕੀ ਹੈ, ਬੜਾ ਔਖਾ ਮਾਰਗ ਹੈ, ਕਿੰਨੀਆਂ ਲੋਕਾਂ ਦੀਆਂ ਅਰਦਾਸਾਂ ਰੋਜ਼ ਦੀਆਂ। ਬਾਬੇ ਅਤਰ ਸਿੰਘ ਮਹਾਰਾਜ ਜੀ ਹਰਿਮੰਦਰ ਸਾਹਿਬ ਗਏ, ਜਦੋਂ ਹਰਿਮੰਦਰ ਸਾਹਿਬ ਗਏ ਤਾਂ ਮੱਥਾ ਟੇਕਣ ਲੱਗੇ, ਇੱਕ ਵਾਰ ਮੱਥਾ ਟੇਕਿਆ, 10 ਵਾਰੀ ਟੇਕਿਆ, 20 ਵਾਰ ਟੇਕਿਆ, 50 ਵਾਰੀ ਟੇਕਿਆ, 1 ਘੰਟਾ ਬਾਰ ਬਾਰ ਉੱਠਦੇ ਮੱਥਾ ਟੇਕਦੇ, ਬਾਰ ਬਾਰ ਮੱਥਾ ਟੇਕਦੇ, ਬਾਰ ਬਾਰ ਮੱਥਾ ਟੇਕਦੇ। ਜਦੋਂ ਬਾਹਰ ਆਏ ਤਾਂ ਸਿੱਖਾਂ ਨੇ ਪ੍ਰੇਮੀਆਂ ਨੇ ਪੁੱਛਿਆ, ਮਹਾਰਾਜ ਸਾਡਾ ਕੋਈ ਭੁਲੇਖਾ ਦੂਰ ਕਰੋ, ਕਿਰਪਾ ਕਰੋ, ਕੀ ਗੱਲ। ਉਹ ਕਹਿੰਦੇ ਅੱਜ ਜਿੰਨੇ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਨੂੰ ਮਿਲੇ ਨਾ, ਜਿੰਨੇ ਵੀ ਮਿਲੇ, ਜਿੰਨਿਆਂ ਨੇ ਸਾਨੂੰ ਫਤਿਹ ਬੁਲਾਈ ਹੈ ਜਾਂ ਸਤਿਕਾਰ ਕੀਤਾ ਹੈ, ਕਹਿੰਦੇ ਅਸੀਂ ਉਹਨਾਂ ਦਾ ਸਾਰਿਆਂ ਦਾ, ਅੱਜ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ, ਸਾਰਿਆਂ ਦਾ। ਕੌਣ ਸੰਤ ਹੈ, ਕੌਣ ਸੰਤ ਹੈ, ਕਹਿੰਦੇ ਅਸੀਂ ਸਾਰਿਆਂ ਦਾ, ਇਕੱਲੇ ਇਕੱਲੇ ਦਾ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ, ਅਤੇ ਬੇਨਤੀ ਕੀਤੀ, ਮਹਾਰਾਜ ਜੀ ਅੱਜ ਜਿੰਨੇ ਸਾਡੇ ਕੋਲ ਆਏ ਹੈ ਅਸੀਂ ਉਹਨਾਂ ਨੂੰ ਆਪ ਦੀ ਬਾਣੀ ਨਾਲ ਜੋੜਿਆ, ਇਸ ਕਰਕੇ ਉਹਨਾਂ ਦਾ ਸਾਡੇ ਕੋਲ ਆਉਣਾ ਬੇਅਰਥ ਨਾ ਹੋਵੇ। ਕੌਣ ਸੰਤ ਹੈ, ਫਿਰ ਜਰਾ ਪੜ੍ਹ ਲਓ। ਸਾਧੂ ਹੁੰਦੇ ਨੇ ਧਰਮ ਕੀ ਪੌੜੀ, ਪਾਪੀਆਂ ਨੂੰ ਤਾਰ ਦਿੰਦੇ ਨੇ। ਸਾਧੂ ਹੁੰਦੇ ਨੇ ਧਰਮ ਕੀ ਪੌੜੀ, ਪਾਪੀਆਂ ਨੂੰ ਤਾਰ ਦਿੰਦੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਨਾਲ ਜੁੜਿਆ ਹੋਵੇ। ਬੇਨਤੀ ਕਰਾਂ, ਕੀਰਤਨ ਚੱਲਦਾ, ਕੋਈ ਵੀ ਮਾਇਆ ਲੈ ਕੇ ਸਟੇਜ 'ਤੇ ਨਾ ਆਵੇ। ਬੜਾ ਆਨੰਦ ਵਧਿਆ ਪਿਆ, ਵਿੱਚ ਤੁਸੀਂ ਹੋਰ ਹੀ ਖੜਾ ਲਪਾ ਦਿੰਦੇ। ਮੈਂ ਤਾਂ ਹੈ ਹੀ ਮਾਇਆ ਧਾਰੀ, ਆਤਨ ਨਾ ਬੋਲਾ। ਅਤੇ ਸਾਧ ਸਿੰਘ ਜੀ ਕੱਖ ਲੱਖ ਸਭ ਕਾਰ ਸੇਵਾ 'ਚ ਹੀ ਜਾਂਦਾ, ਬਾਅਦ 'ਚ ਹਿਸਾਬ ਕਰ ਲਾਂਗੇ। ਅਤੇ ਬਹੁਤ ਕੰਮ ਚੱਲਦਾ ਪਿਆ, ਸਕੂਲਾਂ ਦੀ ਸੇਵਾ ਸ਼ੁਰੂ ਹੋ ਗਈ, ਹੋਸਪਿਟਲ ਦੀ ਸ਼ੁਰੂ ਹੋ ਗਈ ਆ, ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਚੱਲ ਰਹੇ ਆ। ਤੋ ਸਾਧ ਸੰਗਤ ਵਰਨਾ ਕੋਈ ਵੀ ਨਾਮ ਹੀ ਦਊ, ਕੋਈ ਗੱਲ ਨਹੀਂ, ਬਾਬਾ ਕੁਲਜੀਤ ਸਿੰਘ ਵਾਲੇ ਪਏ ਮਹੱਲਾ ਜਾਣੇ ਚੁੱਕ ਕੇ, ਆਪਾਂ ਕਿਹੜਾ ਕੁਛ ਵੰਡਿਆ, ਲੈ ਜਮਾ। ਤੋ ਸਾਧ ਸੰਗਤ ਬਾਬਾ ਜੀ ਕਹਿੰਦੇ ਆਪ ਜੀ ਦੇ ਹੀ ਆ। ਖਿਆਲ ਕਰੋ, ਮਾਇਆ ਹੋਈ ਨਾਗਣੀ ਅਸੀਂ ਲੋਕਾਂ ਨੂੰ ਕਹਿੰਦੇ, ਮਾਇਆ ਹੋਈ ਜਾਗਤ ਰਹੀ ਜੋ ਇਸ ਕੀ ਸੇਵਾ ਕਰੇ, ਬਸ ਉਹਦੇ ਗੱਲ ਪੈਂਦੀ ਹੈ। ਅਤੇ ਆਪ ਅਸੀਂ ਅਰਦਾਸ ਨਹੀਂ ਹੋਣ ਦੇਣੀ, ਤਾਂ ਬੈਗ 'ਚ ਪਹਿਲੇ ਪਾ ਲੈਣੀ। ਲੋਕਾਂ ਨੂੰ ਕਹੀਦਾ ਮਾਇਆ ਧਾਰੀ ਨਾ ਬਣੋ, ਮਾਇਆ ਤੋਂ ਬਣੋ, ਇਹ ਤਾਂ ਸੱਪਣੀ ਹੈ, ਖਾ ਜੂਗੀ। ਨਾਗਣੀ ਸੱਪਣੀ ਨੂੰ ਕਹਿੰਦੇ ਨੇ, ਖਾ ਜੂਗੀ। ਵੀ ਦੱਸੋ ਜਦੋਂ ਆਪ ਬੈਗ 'ਚ ਪਾਉਂਦੇ ਤੁਹਾਨੂੰ ਨਹੀਂ ਖਾਊ। ਤੋ ਸਾਧ ਸੰਗਤ ਪਰ ਫਰਕ ਹੈ, ਖਿਆਲ ਕਰਿਓ। ਲੈ ਇਹ ਵੀ ਜਿੱਦਾਂ ਦੀ ਗੱਲ ਲੰਘੀ, ਮੇਰੇ ਕੋਲ ਵੱਸ ਦੀ ਗੱਲ ਨਹੀਂ। ਹੁਣ ਦੇਖੋ ਸੰਤ ਮਹਾਰਾਜ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ, ਬਾਬਾ ਜਗਤਾਰ ਸਿੰਘ ਜੀ ਮਹਾਰਾਜ ਕਾਰ ਸੇਵਾ ਵਾਲੇ, ਧੂੜਾਂ ਪੱਟੀਆਂ ਪਈਆਂ ਨੇ ਗੁਰੂ ਘਰ ਦੇ ਵਿੱਚ। ਇਹੋ ਜਿਹੀ ਸੇਵਾ, ਇਹੋ ਜਿਹਾ ਪੱਥਰ, ਇਹੋ ਜਿਹਾ ਸੋਨਾ, ਇਹੋ ਜਿਹੇ ਨਕਸ਼ੇ, ਇਹੋ ਜਿਹੇ ਡਿਜ਼ਾਈਨ। 500 ਬੈੱਡ ਦਾ ਹੋਸਪਿਟਲ ਦਿੱਲੀ ਦੇ ਵਿੱਚ ਬਾਬਾ ਹਰਬੰਸ ਸਿੰਘ ਜੀ ਬਣਾ ਰਹੇ। ਦਿੱਲੀ ਵਿੱਚ ਹਿਸਾਬ ਲਾਇਓ ਜ਼ਰਾ, 8 ਦਿਨ ਇੱਕ ਮੰਜ਼ਿਲ ਦਾ ਲਗਾਤਾਰ, ਦਿਨ ਰਾਤ 8 ਦਿਨ ਲੈਂਟਰ ਪੈਂਦਾ ਰਿਹਾ, ਅਤੇ ਮੰਜ਼ਿਲ ਆਪੇ ਹੀ ਹਿਸਾਬ ਲਾ ਲਿਓ ਹੁਣ ਕਿੱਡੀ ਕੁ ਵੱਡੀ ਆਊਗੀ। ਬੇਨਤੀ ਹੈ ਕਿ ਬਣਿਆ ਸਭ ਕੁਛ ਬਣਿਆ ਕਾਹਦੇ ਨਾਲ, ਬੋਲੋ, ਮਾਇਆ ਨਾਲ। ਸਭ ਕੁਛ ਕਾਹਦੇ ਨਾਲ ਬਣਿਆ, ਮਾਇਆ ਨਾਲ। ਉਹ ਐਡਾਡੀਆਂ ਬਿਲਡਿੰਗਾਂ ਬਣ ਰਹੀਆਂ ਨੇ, ਬਾਬਾ ਜਗਤਾਰ ਸਿੰਘ ਜੀ ਲਾ ਲਓ, ਤੋ ਸਾਧ ਸੰਗਤ ਜੀ ਕਾਹਦੇ ਨਾਲ ਬਣਿਆ ਸਭ ਕੁਛ, ਮਾਇਆ ਨਾਲ। ਪਰ ਫਰਕ ਬੜਾ, ਅਸੀਂ ਆਪਣੀ ਕੋਠੀ ਬਣਾਈ ਕਾਹਦੇ ਨਾਲ ਬਣੀ, ਮਾਇਆ ਨਾਲ। ਫਰਕ ਬੜਾ, ਮਾਇਆ ਹੋਈ ਨਾਗਣੀ ਮਹਾਰਾਜ ਨੇ ਕਹਿਤਾ, ਅਤੇ ਸੰਤ ਫਿਰ ਵੀ ਚੁੱਕੀ ਫਿਰਦੇ ਨੇ। ਅਤੇ ਸਾਧ ਸੰਗਤ ਜੀ ਹੈ ਵਾਕਿਆ ਹੀ ਨਾਗਣੀ ਹੈ ਵਾਕਿਆ ਹੀ ਸੱਪਣੀ। ਚਲੋ ਸੱਪ ਹੀ ਲਾ ਲਓ, ਸਿੱਧੀ ਗੱਲ ਕਰ ਲਓ, ਸੱਪ ਸਾਧ ਸੰਗਤ ਉਹੀ ਸੱਪ ਹੁੰਦਾ ਜਦੋਂ ਸਾਡੇ ਸਾਹਮਣੇ ਆਉਂਦਾ, ਤਾਂ ਸਾਡਾ ਕੀ ਹਾਲ ਹੁੰਦਾ, ਡਾਂਗਾ ਚੁੱਕੋ ਮਾਰ ਲਿਓ ਫੜ ਲਓ, ਰੁੜ ਗਏ ਮਰ ਗਏ, ਰੁੜ ਗਏ ਸੱਪ ਆ ਗਿਆ ਸੱਪ ਆ ਗਿਆ। ਅਤੇ ਸਾਧ ਸੰਗਤ ਉਹੀ ਸੱਪ, ਉਹ ਬੰਗਾਲੀ ਹੁੰਦਾ ਇੱਕ, ਜਿਹੜਾ ਪਟਾਰੀ 'ਚ ਪਾ ਕੇ ਘਰਾਂ 'ਚ ਦਿਖਾਉਂਦਾ, ਉਹ ਗਲ 'ਚ ਪਾਈ ਫਿਰਦਾ, ਉਹ ਹੈ ਉਹਦੇ ਵਾਸਤੇ ਵੀ ਸੱਪ ਹੈ, ਤਾਂ ਹੈ ਸਾਡੇ ਵਾਸਤੇ ਵੀ ਜਰਾ ਖਿਆਲ ਕਰਿਓ, ਹੈ ਸੱਪਣੀ ਆ, ਵਾਕਿਆ ਹੀ ਸੱਪਣੀ, ਬਾਣੀ ਝੂਠੀ ਨਹੀਂ, ਅਸੀਂ ਝੂਠੇ ਜਿਹੜੇ ਬਾਣੀ ਨੂੰ ਮੰਨਦੇ ਨਹੀਂ, ਹੈ ਵਾਕਿਆ ਹੀ ਸੱਪਣੀ, ਪਰ ਡੰਗ ਪਤਾ ਕਿਹਨੂੰ ਮਾਰਦੀ, ਡੰਗ ਕਿਹਨੂੰ ਮਾਰਦੀ, ਅਸਰ ਕਿਹਦੇ 'ਤੇ ਸੱਪਣੀ ਦਾ? ਸਾਧ ਸੰਗਤ ਜੀ, ਅਸਰ ਉਹਦੇ 'ਤੇ ਹੁੰਦਾ ਸੱਪਣੀ ਦਾ, ਡੰਗ ਦਾ, ਜਿਹਨੂੰ ਸੱਪਣੀ ਦਾ ਜ਼ਹਿਰ ਮਾਰਨ ਦਾ ਢੰਗ ਹੈ ਨਹੀਂ, ਇਹਦਾ ਵਿਓ, ਇਹਦਾ ਜ਼ਹਿਰ ਮਾਰਨ ਦਾ ਤਰੀਕਾ ਜਿਹਦੇ ਕੋਲ ਹੈ ਨਹੀਂ, ਉਹ ਹੀ ਸੱਪ ਬੰਗਾਲੀ ਦੇ ਹੱਥ ਆ ਜਾਂਦਾ ਅਤੇ ਬੀਨ ਵਿੱਚ ਮਸਤ ਕਰਕੇ ਆਪਣੀ ਪਟਾਰੀ ਵਿੱਚ ਬੰਦ ਕਰ ਲੈਂਦਾ ਅਤੇ ਅੱਗੇ ਜਾ ਕੇ ਉਹਦੇ ਕੋਲ ਜੁਗਤੀ ਹੈ, ਮੈਥਡ ਹੈ, ਉਹਦੇ ਦੰਦ ਕੱਢਦਾ, ਉਹਦੇ ਜ਼ਹਿਰ ਮਾਰਦਾ, ਉਹਦੀ ਸਿਰੀ ਦੇ ਵਿੱਚ ਹੀ ਜ਼ਹਿਰ ਹੁੰਦਾ ਇਹ ਸਾਰਾ, ਅਤੇ ਜ਼ਹਿਰ ਜਦੋਂ ਮਾਰਦਾ ਨਾ ਤਾਂ ਸਾਧ ਸੰਗਤ ਉਸੇ ਸੱਪ ਨੂੰ ਗਲ 'ਚ ਪਾਈ ਫਿਰਦਾ, ਫਰਕ ਇੰਨਾ ਹੀ ਆ, ਉਹ ਸਾਡੇ ਲੋਕਾਂ ਕੋਲੋਂ ਇਹਦਾ ਜ਼ਹਿਰ ਨਹੀਂ ਮਰਦਾ, ਅਤੇ ਸੰਤ ਇਹਦਾ ਜ਼ਹਿਰ ਮਾਰ ਕੇ ਨਾ ਇਹਨੂੰ ਗਲ 'ਚ ਪਾਈ ਫਿਰਦੇ ਨੇ। ਮਾਇਆ ਸੰਤਾਂ ਕੋਲ ਵੀ ਉਹੀ ਹੈ, ਪਰ ਸੰਤਾਂ 'ਤੇ ਇਹਦਾ ਸੱਪਣੀ ਵਾਲਾ ਅਸਰ ਨਹੀਂ ਹੁੰਦਾ, ਇਹ ਤਾਂ ਆਪ ਹੱਥ ਜੋੜਦੀ ਕਿ ਰੱਬ ਦਾ ਵਾਸਤਾ ਸੰਤ ਜੀ ਮੈਨੂੰ ਪ੍ਰਵਾਨ ਕਰ ਲਓ, ਕਿਉਂਕਿ ਜੇ ਇਹ ਠੇਕੇ ਵਾਲਿਆਂ ਦੇ ਹੱਥ ਆ ਗਈ ਤਾਂ ਇਹਨੇ ਮੈਨੂੰ ਠੇਕੇ 'ਚ ਝੋਕ ਦੇਣਾ, ਜੇ ਕਲੱਬਾਂ ਵਾਲਿਆਂ ਦੇ ਹੱਥ ਆ ਗਈ ਤਾਂ ਇਹਨੇ ਕਲੱਬਾਂ 'ਚ ਝੋਕ ਦੇਣਾ, ਜੇ ਸਿਨਮੇ ਵਾਲਿਆਂ ਦੇ ਹੱਥ ਆ ਗਈ ਤਾਂ ਇਹਨੇ ਸਿਨਮਿਆਂ ਵਿੱਚ ਝੋਕ ਦੇਣਾ, ਜੇ ਜੂਏ ਬਾਜ ਦੇ ਹੱਥ ਆ ਗਈ ਤਾਂ ਇਹਨੇ ਜੂਏ ਵਿੱਚ ਧੱਕ ਦੇਣਾ, ਮਹਾਰਾਜ ਜੀ ਮੈਨੂੰ ਬਚਾਓ, ਜੇ ਬਾਸ਼ਨਾ ਵਾਲੇ ਦੇ ਹੱਥ ਆ ਗਈ ਤਾਂ ਇਹਨੇ ਬੇਸਵਾ ਨੂੰ ਫੜਾ ਦੇਣਾ, ਅਤੇ ਮੈਨੂੰ ਬਚਾਓ ਅਤੇ ਮੈਨੂੰ ਤੁਸੀਂ ਕਿਸੇ ਕੰਢੇ ਲਾਓ, ਤੁਸੀਂ ਜੇ ਮੈਂ ਤੁਹਾਡੇ ਕੋਲ ਆ ਗਈ ਇਹਨਾਂ ਮੈਨੂੰ ਇਹੋ ਜਿਹੀ, ਤੁਸੀਂ ਮੈਨੂੰ ਇਹੋ ਜਿਹੀ ਜਗ੍ਹਾ ਲਾ ਦੇਣਾ ਜਿੱਥੇ ਰਹਿੰਦੀ ਦੁਨੀਆ ਤੱਕ ਲੋਕਾਂ ਨੇ ਮੈਨੂੰ ਮੱਥੇ ਟੇਕਣੇ। ਇੱਥੇ ਆ ਕੇ ਸਾਧ ਸੰਗਤ ਗੁਰਬਾਣੀ ਫੈਸਲਾ ਦਿੰਦੀ ਹੈ ਕਿ ਇਹੀ ਮਾਇਆ ਉਹਨਾਂ ਮਹਾਤਮਾ ਦੇ ਦਰਵਾਜ਼ਿਆਂ ਦੇ ਉੱਤੇ ਹੱਥ ਬੰਨ੍ਹੀ ਖੜੀ ਹੈ ਕਿ ਮੈਨੂੰ ਪ੍ਰਵਾਨ ਕਰ ਲਓ। ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ, ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ, ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੇ। ਭਗਤਾਂ ਕੀ ਕਾਰ ਕਮਾਵੇ ਮਾਇਆ ਦਾਸੀ, ਮਾਇਆ ਦਾਸੀ, ਤਾਂ ਕੀ ਕਾਰ ਕਮਾਵੇ ਮਾਇਆ ਦਾਸੀ, ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਜੇ ਕਿਸੇ ਕੋਲ ਢੰਗ ਮੈਥਡ ਤਰੀਕਾ ਜਪ ਤਪ ਸੇਵਾ ਸਿਮਰਨ ਦੁਆਰਾ ਇਹ ਮਿਲੂਗਾ, ਇਹਦਾ ਜ਼ਹਿਰ ਮਾਰ ਕੇ ਇਹਨੂੰ ਸਹੀ ਟਿਕਾਣੇ 'ਤੇ ਲਾ ਕੇ, ਫਿਰ ਇਹਦਾ ਮਾਇਆ ਦਾ ਵੀ ਭਲਾ, ਜਿਹਦੀ ਜੇਬ ਦੇ ਵਿੱਚੋਂ ਆਊਗੀ ਬੋਲੋ ਉਹਦਾ ਵੀ ਭਲਾ। ਤਿੰਨ ਢੰਗ ਨਾਲ ਵਰਤੀ ਜਾਂਦੀ ਇਹ, ਮੋਟੇ ਮੋਟੇ ਢੰਗ ਹੈ ਇਹ। ਇੱਕ ਤਾਂ ਉਹ ਹੈ ਜਿਹੜੀ ਸ਼ਰਾਬਾਂ ਕਬਾਬਾਂ ਮਾੜਿਆਂ ਕਰਮਾਂ 'ਚ ਵਰਤ ਹੁੰਦੀ, ਇੱਕ ਉਹ ਹੈ ਜਿਹੜੀ ਨਾ ਚੰਗਿਆਂ ਜਾਂ ਨਾ ਮਾੜਿਆਂ 'ਚ, ਬੱਚਿਆਂ ਦੇ ਕੱਪੜਾ ਲੀੜਾ ਪੜ੍ਹਾਈ ਲਿਖਾਈ ਕੋਠੀ ਬਣਾਈ, ਨਾ ਚੰਗਾ ਕੰਮ ਹੈ ਨਾ ਮਾੜਾ ਹੈ। ਇੱਕ ਉਹ ਹੈ ਜਿਹੜਾ ਲੰਗਰ ਵਿੱਚ 10 ਰੁਪਈਏ ਪੈਣੇ, ਜਿਹੜੇ ਆ ਸਮਾਗਮ ਵਿੱਚ, ਜਿਹੜੇ ਗੁਰਦੁਆਰਾ ਸਾਹਿਬ, ਜਿਹੜੇ ਸਕੂਲ ਦੀ ਸੇਵਾ, ਜਿਹੜੇ ਹੋਸਪਿਟਲ ਦੀ ਸੇਵਾ। ਇੱਕ ਬਿਲਡਿੰਗ ਪਰਿਵਾਰ ਦੇ ਭਲੇ ਵਾਸਤੇ ਆ, ਇੱਕ ਬਿਲਡਿੰਗ ਸਾਰੇ ਸੰਸਾਰ ਦੇ ਭਲੇ ਵਾਸਤੇ, ਬਹੁਤ ਫਰਕ ਹੈ। ਤੋ ਸਾਧ ਸੰਗਤ ਜੀ, ਤਿੰਨ ਤਰ੍ਹਾਂ ਦੀ ਮਾਇਆ ਇੱਥੇ ਦੱਸੀ ਹੈ, ਜਿਵੇਂ ਇਹਨੂੰ ਹੋਰ ਸਪਸ਼ਟ ਕਰੋ, ਗੱਲ ਸਮਝ ਆ ਜਾਏ ਕਿ ਭੱਠੇ ਵਿੱਚੋਂ ਇੱਟਾਂ ਨਿਕਲਦੀਆਂ, ਤਿੰਨ ਇੱਟਾਂ ਪੱਥਣ ਵਾਲੇ ਨੇ ਇਕੱਠੀਆਂ ਪੱਥੀਆਂ, ਇਕੱਠੀਆਂ ਭੱਠੇ ਚਲ ਗਈਆਂ, ਪੱਕ ਗਈਆਂ, ਬਾਹਰ ਆਉਣੀਆਂ ਸ਼ੁਰੂ ਹੋਈਆਂ, ਅਤੇ ਉਹ ਤਿੰਨੇ ਇੱਟਾਂ ਖਿਲਰ ਗਈਆਂ, ਉਹ ਰੇਹੜੀਆਂ ਦੇ ਉੱਤੇ ਲੱਦ ਲੱਦ ਕੇ ਲਿਆਉਂਦੇ ਨੇ ਇੱਟਾਂ ਬਾਹਰ ਨੂੰ, ਛੋਟੀ ਜਿਹੀ ਰੇਹੜੀ 'ਤੇ ਉਹ ਇੱਕ ਇੱਟ ਇੱਕ ਚੱਕੇ 'ਚ ਚਲ ਗਈ, ਦੂਜੀ ਦੂਜੇ, ਤੀਜੀ ਤੀਜੇ 'ਚ, ਖਰੀਦਣ ਵਾਲੇ ਵੀ ਆ ਗਏ। ਹੁਣ ਖਿਆਲ ਕਰਿਓ ਮਾਇਆ ਕਿੱਦਾਂ ਕਿੱਦਾਂ ਸਾਡੀ ਵਰਤ ਹੁੰਦੀ, ਖਰੀਦਣ ਵਾਲੇ ਵੀ ਆ ਗਏ, ਇੱਕ ਆ ਗਿਆ ਜੀ ਇੱਟ ਚਾਹੀਦੀ ਹੈ, ਕਹਿੰਦੇ ਦੱਸੋ, ਲੈ ਜਾਓ ਆਹ ਚੱਕਾ, ਉਹ ਦੇਖ ਲਿਆ ਉਹਨੇ, ਭਾਈ ਉਹ ਸਾਡੇ ਪਿੰਡ ਗੁਰਦੁਆਰਾ ਬਣਦਾ, ਇੱਕ ਇੱਟ ਜਾ ਕੇ ਗੁਰਦੁਆਰੇ ਨੂੰ ਲੱਗ ਗਈ, ਦੂਜਾ ਆ ਗਿਆ ਕਹਿੰਦਾ ਜੀ ਇੱਟ ਚਾਹੀਦੀ, ਅਸੀਂ ਘਰ ਬਣਾਉਣਾ ਕੋਠੀ, ਇੱਕ ਇੱਟ ਕੋਠੀ ਨੂੰ ਲੱਗ ਗਈ, ਤੀਜਾ ਆ ਗਿਆ ਜੀ ਸਾਡੇ ਪਿੰਡ ਦੀਆਂ ਗਲੀਆਂ ਬਣਦੀਆਂ, ਮਾਫ਼ ਕਰਿਓ, ਤੀਜੀ ਇੱਟ ਜਾ ਕੇ ਗੰਦੀ ਨਾਲੀ ਵਿੱਚ ਲੱਗ ਗਈ। ਤਿੰਨਾਂ ਇੱਟਾਂ ਦਾ ਭਾਗ ਦੇਖਿਓ, ਹੁਣ ਤਿੰਨੇ ਇੱਟਾਂ ਦੇਖਿਓ, ਇੱਕੋ ਹੀ ਭੱਠੇ 'ਚੋਂ ਪੱਕੀਆਂ ਨੇ, ਇੱਕੋ ਜਗ੍ਹਾ ਤੋਂ, ਇੱਕੋ ਜਿਵੇਂ ਤਨਖਾਹ ਲਈ ਇੱਕ ਥਾਂ ਤੋਂ ਲਈ ਆ, ਗਾਹਾਂ ਦੇਖੋ ਕਿੱਥੇ ਕਿੱਥੇ ਜਾਂਦੀ। ਸਾਧ ਸੰਗਤ, ਹੁਣ ਕੀ ਹੋਇਆ ਕਿ ਜਿਹੜਾ ਪੈਸਾ ਚੰਗਿਆਂ ਕੰਮਾਂ 'ਚ ਲੱਗਦਾ ਉਹ ਗੁਰਦੁਆਰੇ ਨੂੰ ਇੱਟ ਲਾਉਣ ਦੇ ਬਰਾਬਰ ਹੈ, ਉਹ ਪਤਾ ਨਹੀਂ ਕਦੋਂ ਤੱਕ ਉਸ ਇੱਟ ਦੇ ਉੱਤੇ ਲੋਕਾਂ ਨੇ ਮੱਥੇ ਟੇਕਣੇ, ਕਦੋਂ ਤੱਕ। ਜਿਹੜੀ 10 ਰੁਪਏ ਦੀ ਇੱਟ ਆ ਗਈ ਨਾ ਕਿਸੇ ਦੇ 10 ਰੁਪਈਏ ਦੀ, ਉਸ ਇੱਟ ਨੂੰ ਪਤਾ ਨਹੀਂ ਕਦੋਂ ਕੁ ਤੱਕ ਲੋਕਾਂ ਨੇ ਪੂਜਣਾ, ਕਿਉਂਕਿ ਉਹ ਗੁਰੂ ਦੇ ਲੇਖੇ ਲੱਗ ਗਈ, ਕਿਉਂਕਿ ਉਹ ਗੁਰੂ ਦੀ ਹੋ ਗਈ, ਗੁਰਦੁਆਰੇ ਨੂੰ ਜਿਹੜੀ ਮਾਇਆ ਲੱਗ ਗਈ ਪੂਜਣ ਯੋਗ ਹੋ ਗਈ। ਅੱਗੇ ਚਲੋ, ਜਿਹੜੀ ਕੋਠੀ ਨੂੰ ਮਾਇਆ ਲੱਗ ਗਈ, ਨਾ ਚੰਗਿਆਂ 'ਚ ਨਾ ਮਾੜਿਆਂ 'ਚ, ਜਿਹੜੀ ਕੋਠੀ ਨੂੰ ਇੱਟ ਲੱਗ ਗਈ, ਤਾਂ ਤੀਜੀ ਉਹ ਮਾਇਆ ਜਿਹੜੀ ਸ਼ਰਾਬ ਦੇ ਠੇਕੇ, ਗੰਦੀ ਨਾਲੀ ਦੇ ਵਿੱਚ ਇੱਟ ਲਾਉਣ ਦੇ ਬਰਾਬਰ ਹੈ, ਜਿਹਦੇ ਉੱਤੋਂ ਸਾਰੀ ਉਮਰ ਗਾਂਧੀ ਲੰਘਣਾ ਹੈ, ਸਾਰੇ ਪਿੰਡ ਦਾ ਗਾਂਧੀ ਲੰਘਣਾ ਉਸ ਇੱਟ ਦੇ ਉੱਤੋਂ, ਉਸ ਪੈਸੇ ਦੇ ਉੱਤੋਂ ਜਿਹੜਾ ਸ਼ਰਾਬ ਦੇ ਵਿੱਚ, ਮੁਕੱਦਮਿਆਂ ਦੇ ਵਿੱਚ, ਮਾੜਿਆਂ ਕਰਮਾਂ 'ਚ, ਚਲੋ ਸਿੱਧੀ ਗੱਲ ਕਰੋ, ਜੂਏ ਦੇ ਵਿੱਚ, ਸਿਗਰਟ, ਬੀੜੀ, ਤੰਬਾਕੂ, ਜਰਦਾ, ਖੇ ਸਵਾਹ ਦੇ ਵਿੱਚ ਜਿਹੜੀ ਮਾਇਆ ਵਰਤੀ ਜਾਂਦੀ ਹੈ, ਇਹ ਤਾਂ ਨਾਲੀ ਦੇ ਵਿੱਚ ਇੱਟ ਲਾਉਣ ਦੇ ਬਰਾਬਰ ਹੈ। ਸਾਧ ਸੰਗਤ ਜੀ, ਹੁਣ ਇਸੇ ਤਰ੍ਹਾਂ ਹੀ ਬੇਨਤੀ ਕਰ ਰਿਹਾ ਸੀ, ਉੱਧਰ ਹੀ ਵਿਚਾਰ ਕਰੋ, ਹਉਂ ਕੁਰਬਾਨੇ ਜਾਉਂ ਤਿਨਾ ਕੇ ਲੈਣ ਜੋ ਤੇਰਾ। ਜੇ ਨਾਮ ਜਪੇ ਤੋਂ ਬਿਨਾਂ ਸਾਧ ਬਣੇ ਕੋਈ, ਸੇਵਾ ਤੋਂ ਬਿਨਾਂ ਕੋਈ ਸਾਧ ਬਣੇ, ਤਾਂ ਫਿਰ ਉਹ ਕਹਿੰਦੇ, ਬਿਧੀ ਚੰਦ ਜੀ ਕਹਿੰਦੇ, ਇਹ ਕੀ ਹੋਇਆ ਮਹਾਰਾਜ, ਆਹ ਸਰੀਰ ਕਿਉਂ ਫਟ ਗਿਆ, ਕੀੜੇ ਕਿਉਂ ਆ ਗਏ ਇਹਦੇ ਅੰਦਰੋਂ। ਕਹਿੰਦੇ, ਪਿਛਲੇ ਜਨਮ ਦੇ ਵਿੱਚ ਭੇਖੀ ਪਖੰਡੀ ਸਾਧ ਸੀ, ਸਾਧਪੁਣਾ ਇਹਦੇ ਵਿੱਚ ਹੈ ਨਹੀਂ ਸੀ, ਲੋਕਾਂ ਨੂੰ ਮਗਰ ਲਾਉਂਦਾ ਸੀ, ਮੈਂ ਸਾਧ ਹਾਂ, ਮੈਂ ਤੁਹਾਨੂੰ ਉਤਾਰ ਦਿਆਂਗਾ, ਸੱਚਖੰਡ ਲੈ ਜਾਊਂਗਾ, ਤੁਹਾਡਾ ਕੰਮ ਪੂਰਾ ਕਰ ਦੂੰਗਾ, ਲਿਆਓ ਫਿਰ ਇੰਨੀ ਭੇਟਾ ਇੱਥੇ ਰੱਖ ਦਿਓ, ਇੰਨੇ ਪੈਸੇ ਇੱਧਰ ਰੱਖ ਦਿਓ, ਇੰਨਾ ਕੱਪੜਾ ਲਿਆਓ, ਇੰਨਾ ਇਹ ਕੰਮ ਕਰਦਾ ਸੀ, ਤਾਂ ਫਿਰ ਜੋਗੀ ਹੋਵਾਂ, ਜੱਗ ਪਵਾਂ, ਘਰ ਘਰ ਭਿੱਖਿਆ ਲਿਓ, ਦਰਗੇ ਲੇਖਾ ਮੰਗੀਏ, ਬੜਾ ਔਖਾ ਹੈ, ਘਰ ਘਰ ਦਾ ਖਾਣਾ ਬੜਾ ਔਖਾ ਹੈ, ਘਰ ਘਰ ਦਾ ਖਾਣਾ ਬੜਾ। ਓਹੋ ਹੋ, ਇਹ ਤਾਂ ਜ਼ਹਿਰ ਨਾਲ ਭਰੀਆਂ ਨੇ ਗੰਦਲਾਂ, ਖੰਡ ਚ ਲਵੇੜ ਤਰੀਆਂ, ਜ਼ਹਿਰ ਨਾਲ ਭਰੀਆਂ ਨੇ ਗੰਦਲਾਂ, ਖੰਡ ਚ ਲਵੇੜ ਤਰੀਆਂ, ਖੰਡ ਚਲ ਵੇੜ ਤਰੀਆਂ, ਖੰਡ ਚਲ ਵੇੜ, ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਅਤੇ ਮੈਂ ਚੰਦ ਮਿੰਟਾਂ ਜੀ ਖਿਮਾ ਮੰਗਦਾ, ਮੇਰਾ ਟਾਈਮ ਪਹਿਲਾਂ ਹੀ ਖਾ ਜਾਂਦੇ ਨੇ, ਮੇਰੀ ਵਾਰੀ ਉਦੋਂ ਆਉਂਦੀ ਜਦੋਂ ਸਾਰੇ ਥੱਕ ਜਾਂਦੇ, ਸਾਰੇ ਜਦੋਂ ਥੱਕ ਜਾਂਦੇ ਉਦੋਂ ਮੇਰੀ ਵਾਰੀ ਆਉਂਦੀ ਹੈ, ਜਦੋਂ ਸਾਰੇ ਹੀ ਭਾਈ ਲੰਘ ਜਾਂਦੇ ਉਦੋਂ ਚਲੋ। ਉਹ ਮੈਨੂੰ ਕੱਲ੍ਹ ਇਹਨੇ ਪਹਾੜਿਆਂ ਵਾਲੇ ਨੇ ਕਿਹਾ ਸੀ, 10:30 ਵਜੇ ਤੇਰਾ ਟਾਈਮ ਹੈ, ਤਾਂ ਮੈਂ 10:30 ਪਹੁੰਚਿਆ, 10:15, ਮੈਨਾਂ ਹੇਰਾ ਫੇਰੀ ਕਰਕੇ, ਬੇਈਮਾਨੀ ਕਰਕੇ, ਚੱਲ ਕੋਈ ਨਹੀਂ, ਇਹਨਾਂ ਦਾ ਰੱਬ ਭਲਾ ਕਰੇ। ਤੋ ਸਾਧ ਸੰਗਤ ਜੀ, ਹੁਣ ਇੰਨਾ ਬਹੁਤਾ ਲੰਬਾ ਸਮਾਂ ਸੰਗਤ ਵਾਸਤੇ, ਭਾਵ ਕੋ ਵਿਰਲੇ ਮਰਜੀ ਬੜੇ ਹੁੰਦੇ ਨੇ, 5-5, 6-6, 7-7 ਘੰਟੇ ਬੈਠਣ ਵਾਲੇ, ਤੋ ਸਾਧ ਸੰਗਤ ਵਰਨਾ ਬਹੁਤਿਆਂ ਦਾ ਇਹੀ ਹੈ ਕਿ ਹੁਣ ਪਤਾ ਨਹੀਂ ਕਿੰਨੇ ਕੁ ਮਿਸਤਰੀ ਨੇ ਬਾਬੇ ਬੁਲਾ ਲਏ ਨੇ, ਮੁੱਕਦਾ ਹੀ ਨਹੀਂ ਪਿਆ ਕੰਮ, ਇੱਕ ਹਟਦਾ ਨਹੀਂ ਦੂਜਾ ਪਹੁੰਚ ਜਾਂਦਾ, ਦੂਜਾ ਹਟਦਾ ਨਹੀਂ ਤੀਜਾ ਪਹੁੰਚ ਜਾਂਦਾ। ਤੋ ਮੈਂ ਚੰਦ ਮਿੰਟਾਂ 'ਚ ਖਿਮਾ ਮੰਗਦਾ, ਬਿਧੀ ਚੰਦ ਸੁਣਦਾ ਪਿਆ ਗੁਰੂ ਸਾਹਿਬ ਕਹਿਣ ਲੱਗੇ, ਆਹ ਜਿਹੜੇ ਕੀੜੇ ਆ ਨਾ ਇਹਦੇ ਵਿੱਚ, ਆਹ ਜਿਹੜੇ ਕਿਰਮ ਹੈ, ਕੀੜੇ ਆ, ਇਹ ਪਿਛਲੇ ਜਨਮ ਦੇ ਵਿੱਚ ਇਹਨਾਂ ਦੇ ਕੋਲੋਂ ਖਾਂਦਾ ਰਿਹਾ, ਅਤੇ ਹੁਣ ਇਹਦੇ ਕੋਲ ਇਹਦਾ ਖੂਨ ਪੀ ਪੀ ਕੇ ਇਹਦੇ ਕੋਲੋਂ ਲੇਖਾ ਆਪਣਾ ਪੂਰਾ। ਆਹ ਹਾ, ਦੇਖੋ ਤੁਸੀਂ ਬੜਾ ਔਖਾ ਹੈ, ਇਹ ਤਾਂ ਜ਼ਹਿਰ ਨਾਲ ਭਰੀਆਂ ਗੰਦਲਾਂ, ਖੰਡ 'ਚ ਬਾਹਰੋਂ ਬਾਹਰੋਂ ਲੱਗਦਾ ਬੜਾ ਮਿੱਠਾ, ਬੜਾ ਮਿੱਠਾ, ਪਰ ਅੰਦਰੋਂ ਦੇਖੋ ਕੀ ਹੈ। ਤੋ ਬੇਨਤੀ ਕਰਾਂ ਕਿ ਸਾਧ ਸੰਗਤ ਜੀ, ਕਮਾਈ ਕਰਕੇ ਉਸ ਮੰਜ਼ਿਲ 'ਤੇ ਹਾਂ ਕੁਰਬਾਨੇ ਜਾਊਂ ਤਿਨਾ ਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇਹਦੇ ਕੋਲ ਜਪ ਤਾਂ ਭੈ ਨਹੀਂ ਸੀ, ਤਾਂ ਹੀ ਲੇਖੇ ਦੇ ਰਿਹਾ ਨਾ, ਅੰਦਰ ਵੜ ਕੇ ਖਾ ਰਹੇ ਨੇ, ਇਹਨੂੰ ਅੰਦਰੋਂ ਖਾ ਰਹੇ ਨੇ। ਹੁਣ ਇਹਦਾ ਲੇਖਾ ਹੋ ਗਿਆ ਪੂਰਾ ਅਤੇ ਸਾਡੇ ਸਾਹਮਣੇ ਆਇਆ ਅਤੇ ਇਹਦਾ ਹਿਸਾਬ ਕਿਤਾਬ ਪੂਰਾ ਕਰ ਦਿੱਤਾ ਅਤੇ ਇਹਨੂੰ ਸੱਪ ਦੀ ਜੂਨ ਤੋਂ ਛੁਡਾ ਦਿੱਤਾ। ਸੱਪ ਦੀ ਜੂਨ ਤੋਂ ਇੱਕ ਸ਼ਬਦ ਗੁਰਬਾਣੀ ਵਿੱਚ ਵੀ ਆਉਂਦਾ ਕਬੀਰ ਸਾਹਿਬ ਕਿ ਪਸ਼ੂ ਦੀ ਜੂਨ, ਬਲਦ ਦੀ ਜੂਨ ਮਿਲੀ। ਜਦੋਂ ਬਿਨਾਂ ਜਪ ਤਪ ਤੋਂ ਕਿਸੇ ਦਾ ਖਾਧਾ, ਬਿਨਾਂ ਸੇਵਾ ਸਿਮਰਨ ਤੋਂ ਖਾਧਾ, ਸਾਧ ਪੁਣਾ ਹੈ ਨਹੀਂ ਸੀ, ਸਾਧ ਬਣ ਗਿਆ, ਫਿਰ ਪਸ਼ੂ ਦੀ ਜੂਨ। ਫਿਰ ਉਹਨਾਂ ਨੇ ਕਿਹਾ ਹੁਣ ਦੇ ਲੇਖੇ ਭਾਈ, ਹੁਣ ਕੀ, ਹੁਣ ਤਾਂ ਚਾਰ ਭਾਵ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ, ਹੁਣ ਨਹੀਂ ਨਾਮ ਨੂਮ ਜਪ ਹੋਣਾ ਬਈ, ਹੁਣ ਤਾਂ ਪਸ਼ੂ ਦੀ ਜੂਨ ਹੈ, ਹੁਣ ਚੱਲ ਪਜਾਲੀ ਹੇਠ। ਲੇਖੇ ਦੇ ਦੇਣੇ ਹੀ ਪੈਣਗੇ, ਦੇਣੇ ਹੀ ਪੈਣਗੇ, ਤੋਂ ਬੇਨਤੀ ਕਰ ਰਿਹਾ ਸੀ ਕਮਾਈ ਕਰਕੇ ਉਸ ਮੰਜ਼ਿਲ 'ਤੇ ਪਹੁੰਚਣਾ। ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਭਾਈ ਮਰਦਾਨਾ ਜੀ ਨਾ ਭਾਈ ਲਾਲੋ ਦੇ ਘਰ ਜਾ ਕੇ ਬੈਠੇ, ਅਤੇ ਕੱਚਾ ਜਿਹਾ ਕੋਠਾ ਅਤੇ ਗਰੀਬੀ ਲਿਬਾਸ, ਅਤੇ ਉਸ ਵੇਲੇ ਕਹਿਣ ਲੱਗੇ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਸਾਹਿਬ ਜੀ ਕਿੱਥੇ ਆ ਗਏ, ਕਿ ਕਿੱਥੇ ਆ ਗਏ ਆਪਾਂ। ਉਹ ਪਿੱਛੇ ਡੜੇ ਮਹਿਲ ਸੀ ਕਿਸੇ ਅਮੀਰ ਚੰਗੇ ਘਰਾਣੇ 'ਚ ਜਾਂਦੇ, ਚੰਗਾ ਖਾਣ ਪੀਣ ਨੂੰ, ਕਿਤੇ ਮੌਜ ਲੱਗਦੀ, ਆਹ ਕਿੱਥੇ ਆ ਗਏ। ਅਤੇ ਗੁਰੂ ਸਾਹਿਬ ਕਹਿਣ ਲੱਗੇ ਉਹ ਮਰਦਾਨਿਆ, ਮਰਦਾਨਿਆ ਇਹ ਗੁਰਮੁਖ ਹੈ, ਇਹ ਗੁਰਮੁਖ ਹੈ। ਅਤੇ ਗੁਰੂ ਸਾਹਿਬ ਕਹਿੰਦੇ ਗੁਰਮੁਖ ਹੈ। ਮਰਦਾਨਾ ਕਹਿੰਦਾ ਅੱਛਾ ਮਹਾਰਾਜ, ਗੁਰਮੁਖ ਦੀ ਕੀ ਨਿਸ਼ਾਨੀ ਹੁੰਦੀ ਹੈ, ਕਿਉਂਕਿ ਤੁਰੇ ਸੀ ਪਹਿਲੀ ਉਦਾਸੀ ਵਿੱਚ, ਅਤੇ ਬਹੁਤਾ ਟਾਈਮ ਮਰਦਾਨੇ ਦਾ ਵੀ ਗੁਰੂ ਸਾਹਿਬ ਦੇ ਨਾਲ ਅਜੇ ਤੱਕ ਨਹੀਂ ਸੀ ਹੋਇਆ। ਕਹਿੰਦੇ ਜੀ ਗੁਰਮੁਖ, ਇਹਦੇ ਕੱਪੜੇ ਵਿਚਾਰੇ ਦੇ ਸਾਦੇ ਤਾਂ ਗੁਰਮੁਖ ਹੈ, ਇਹਦਾ ਕੋਠਾ ਸਾਦਾ ਤਾਂ ਗੁਰਮੁਖ ਹੈ। ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਫਿਰ ਦੱਸਿਓ ਜਰਾ ਕਿ ਬੋਲਦਾ ਬੜਾ ਸੋਹਣਾ ਨੀਵਾਂ ਤਾਂ ਗੁਰਮੁਖ ਹੈ। ਕਹਿੰਦੇ ਨਹੀਂ। ਕਹਿੰਦੇ ਫਿਰ ਗੁਰਮੁਖ ਦੀ ਨਿਸ਼ਾਨੀ, ਮਹਾਰਾਜ ਕਹਿੰਦੇ ਆਉਂਦਾ ਨਾ ਇਹਦੇ ਸਰੀਰ ਦੇ ਨਾਲ ਲੱਗ ਕੇ ਦੇਖੀ, ਇਹਦੇ ਸਰੀਰ ਦੇ ਨਾਲ ਲੱਗ ਕੇ ਦੇਖੀ ਆਇਆ, ਉਹ ਜਲ ਪਾਣੀ ਮੋਹਰੇ ਰੱਖਿਆ, ਹੱਥ ਜੋੜ ਕੇ ਖੜਾ ਹੋ ਗਿਆ, ਜਲ ਪਾਣੀ ਛਕਿਆ ਛਕਾਇਆ, ਭਾਈ ਮਰਦਾਨਾ ਜੀ ਪਿਆਰ ਨਾਲ ਹੀ ਹੱਸਦਿਆਂ ਹੱਸਦਿਆਂ ਗਲਵੱਕੜੀ ਪਾ ਲਈ, ਅਤੇ ਕੰਨ ਜਿਹੜਾ ਸੀ ਨਾ ਭਾਈ ਮਰਦਾਨੇ ਦਾ ਅਤੇ ਭਾਈ ਲਾਲੋ ਦੇ ਮੋਢੇ ਨਾਲ ਲੱਗਿਆ, ਅਤੇ ਸਾਧ ਸੰਗਤ ਜੀ ਸਰੀਰ ਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਰੱਬ ਦੇ ਨਾਮ ਦੀਆਂ ਧੁਨੀਆਂ ਉੱਠ ਰਹੀਆਂ ਸੀ। ਗੁਰਮੁਖ ਰੋਮ ਰੋਮ ਹਰ ਤੋ ਸਾਧ ਸੰਗਤ ਹਰੀ ਨਾਮ ਦੀ ਆਵਾਜ਼ ਪਈ ਆਵੇ ਪਿਆਰਿਆਂ ਦੇ ਆ। ਮੂਰਖ ਰੋਮ ਰੋਮ ਹਰ ਧਿਆਵੈ। ਦੇਖੋ ਸਾਡੀ ਤਾਂ ਜੀਭ ਵੀ ਨਹੀਂ ਨਾਮ ਜਪਦੀ ਅਤੇ ਗੁਰਮੁਖਾਂ ਦਾ ਰੋਮ ਰੋਮ। ਬੇਨਤੀ ਕਰ ਰਿਹਾ ਸੀ ਇਹ ਬਾਣੀ ਕਦੀ ਬੈਖਰੀ, ਚਾਰ ਖਾਣੀਆਂ ਚਾਰ ਬਾਣੀਆਂ, ਸਾਰਾ ਹੀ ਸੰਸਾਰ ਚਾਰ ਖਾਣੀਆਂ ਤੋਂ ਪੈਦਾ ਹੋਇਆ, ਅੰਡਿਆਂ ਤੋਂ, ਜੇਰਜ ਤੋਂ, ਤੁਪਜ ਤੋਂ, ਸਿਹਤਜ ਤੋਂ। ਅੰਡਜ, ਜੇਰਜ, ਸਿਹਤਜ, ਕੀਨੀ, ਉਤਪੁਜ, ਖਾਨ, ਚਾਰ ਖਾਣੀਆਂ ਤੋਂ ਜਿਹੜਾ ਵੀ ਜੀਵ ਤੁਹਾਨੂੰ ਮਿਲੂ, ਜਾਂ ਧਰਤੀ ਤੋਂ, ਜਾਂ ਸਿਹਤ ਸਰੀਰ ਤੋਂ, ਜੂਆਂ ਵਗੈਰਾ ਤੋਂ, ਜਾਂ ਸਾਧ ਸੰਗਤ ਜੀ ਉਹ ਧਰਤੀ ਤੋਂ ਹੈ, ਜਾਂ ਜੇਰਜ ਤੋਂ, ਜਾਂ ਅੰਡਿਆਂ ਤੋਂ, ਚਾਰ ਖਾਣੀਆਂ ਚਾਰ ਬਾਣੀਆਂ ਹੈ। ਬੈਖਰੀ ਹੈ, ਪਰਾ ਹੈ, ਮਧਵਾ ਹੈ, ਬਸੰਤੀ। ਇਹ ਗਾਹਾਂ ਦੇ ਗਾਹਾਂ ਸਟੇਜਾਂ ਬਦਲਦੀਆਂ ਜਾਂਦੀਆਂ, ਖਿਆਲ ਕਰਿਓ। ਜਿੱਦਾਂ ਜੰਮਿਆ ਬੱਚਾ ਹੈ, 20 ਸਾਲ ਆਏ ਜਵਾਨੀ ਹੈ, ਗਾਹਾਂ 40 ਸਾਲ ਲੰਘ ਗਏ ਤਾਂ ਬੁਢੇਪਾ ਹੈ। ਇਹ ਅਵਸਥਾ ਬਣੀ ਹੈ। ਇਸੇ ਤਰ੍ਹਾਂ ਹੀ ਇੱਧਰ ਵੀ ਸਾਧ ਸੰਗਤ ਜੀ, ਸਵੇਰ ਹੈ, ਦੁਪਹਿਰ ਹੈ, ਸ਼ਾਮ ਹੈ, ਸ਼ਾਮ ਨੇ ਸਵੇਰ ਨਹੀਂ ਬਣ ਜਾਣਾ, ਸਵੇਰ ਨੇ ਸ਼ਾਮ ਨਹੀਂ ਬਣ ਜਾਣਾ। ਤੋ ਸਾਧ ਸੰਗਤ ਇੱਦਾਂ ਹੀ ਚਾਰ ਖਾਣੀਆਂ ਹੈ ਅਤੇ ਚਾਰ ਬਾਣੀਆਂ। ਬਾਣੀ ਗਾਹਾਂ ਅਤੇ ਗਾਹਾਂ, ਗਾਹਾਂ ਅਤੇ ਗਾਹਾਂ ਬਦਲਦੀ ਜਾਂਦੀ। ਜਦੋਂ ਬਾਣੀ ਧੁਨੀ ਅਤੇ ਨਾਭੀ ਅਤੇ ਸਰੀਰ ਦੇ ਸੈਂਟਰ ਕੇਂਦਰ ਉੱਥੇ ਪਹੁੰਚ ਜਾਂਦੀ ਹੈ ਨਾ ਬਾਣੀ, ਤਾਂ ਫਿਰ ਰੋਮ ਰੋਮ 'ਚੋਂ ਪਰਮੇਸ਼ਰ ਦੇ ਨਾਮ ਦੀਆਂ ਆਵਾਜ਼ਾਂ ਆਉਣੀਆਂ। ਸਿਮਰਨ, ਆਹਾ, ਸਿਮਰਨ ਸਿਮਰਨ, ਚੌਂਕੜਾ ਲਾ ਕੇ, ਸਮਾਧੀ ਲਾ ਕੇ ਸਿਮਰਨ। ਉਹੀ ਨਾਮ ਬਾਹਰ ਹੈ, ਵਾਹਿਗੁਰੂ ਰਸਨਾ 'ਤੇ ਆ ਗਿਆ। ਹੌਲੀ ਹੌਲੀ ਰਸਨਾ ਬੋਲ ਬੰਦ ਕਰੋ, ਕੌਂ ਗਲੇ ਵਾਲਾ ਕੌਂ ਹੀ ਹਿੱਲੇਗਾ, ਗਾਹਾਂ ਚੱਲ ਜਾਓ। ਸਿਮਰਨ ਧੜਕਣ ਦੇ ਨਾਲ ਜੁੜੇਗਾ, ਗਾਹਾਂ ਚੱਲ ਜਾਓ, ਸਿਮਰਨ ਧੁਨੀ 'ਤੇ ਚਲੇ ਜਾਏਗਾ। ਜਿਉਂ ਜਿਉਂ ਜਾਂਦਾ 100-100 ਗੁਣਾ ਇਹਦਾ ਮਹਾਤਮ ਵੱਧਦਾ ਜਾਂਦਾ ਹੈ। ਸਿਮਰਨ ਚੌਂਕੜਾ ਲਾ ਕੇ ਸਿਮਰਨ, ਗੁਰੂ ਅਮਰਦਾਸ ਮਹਾਰਾਜ ਨੇ ਉਹ ਕੀਲੀ ਅੱਜ ਵੀ ਗੋਇੰਦਵਾਲ ਸਾਹਿਬ ਕੰਧ 'ਚ ਉੱਦਾਂ ਹੀ ਲੱਗੀ, ਜਿਸ ਦਾ ਆਸਰਾ ਲੈ ਕੇ ਖੜ੍ਹ ਕੇ ਸਿਮਰਨ ਕਰਦੇ ਸੀ। 92 ਸਾਲ ਦੀ ਉਮਰ ਗੁਰੂ ਅਮਰਦਾਸ ਮਹਾਰਾਜ, ਸਿਮਰਨ ਦੋ ਪੈਰਾਂ ਦੇ ਉੱਤੇ ਖੜ੍ਹ ਕੇ, ਸਿਮਰਨ ਪੌਣੇ ਦੋ ਪੈਰ 'ਤੇ, ਸਿਮਰਨ ਡੇਢ 'ਤੇ, ਸਿਮਰਨ ਇੱਕ ਪੈਰ 'ਤੇ। ਓਹੋ, ਸਿਮਰਨ ਕਰੋ, ਕਰਕੇ ਦੇਖੋ ਪਤਾ ਫਿਰ ਲੱਗਦਾ, ਕਰਕੇ ਦੇਖੋ ਪਤਾ ਫਿਰ ਲੱਗਦਾ। ਤੋ ਸਾਧ ਸੰਗਤ ਸੰਤ ਮਹਾਰਾਜ ਇੱਕ ਦਿਨ ਕਹਿਣ ਸਾਨੂੰ ਐਂ ਲੱਗੇ ਕਿ ਸੰਤ ਮਹਾਰਾਜ ਸੁੱਤੇ ਪਏ ਆ, ਮਨ ਦਾ ਫੁਰਨਾ। ਕਈ ਵਾਰ ਦੇਖਿਆ ਕਿ ਗੱਲਾਂ 'ਚ ਉਦੋਂ ਹੀ ਜਵਾਬ ਦੇ ਦਿੰਦੇ ਸੀ, ਉਦੋਂ ਹੀ। ਅਤੇ ਸਾਧ ਸੰਗਤ ਜੀ, ਸਾਨੂੰ ਇਹ ਵੀ ਸੰਤ ਮਹਾਰਾਜ ਸੁੱਤੇ ਪਏ ਆਲੇ ਦੁਆਲੇ ਸੰਤ ਸਰ ਸਾਹਿਬ ਦੀ ਗੱਲ ਹੈ, ਅਤੇ ਸਾਧ ਸੰਗਤ ਸਾਨੂੰ ਇਹ ਵੀ ਸੰਤ ਮਹਾਰਾਜ ਸੁੱਤੇ ਪਏ ਆ, ਭਾਈ ਬੋਲਿਓ ਨਾ, ਉੱਚੀ ਨਾ ਬੋਲਿਓ, ਖੜਾਕਾ ਨਾ ਕਰਿਓ। ਅਤੇ ਜਦੋਂ ਘੰਟੇ ਕੁ ਬਾਅਦ ਸੰਤ ਮਹਾਰਾਜ ਉੱਠੇ, ਜਲ ਪਾਣੀ ਛਕਦੇ ਛਕਾਉਂਦੇ, ਸਾਨੂੰ ਕਹਿੰਦੇ, ਸਾਨੂੰ ਤਾਂ ਜੀ 90 ਸਾਲ ਹੋ ਗਏ ਸੁੱਤਿਆਂ ਨੂੰ। ਦੇਖੋ, ਅਸੀਂ ਉਸ ਵੇਲੇ ਹੀ ਵੀ ਹੁਣ ਘੰਟਾ ਕੁ ਬਾਬਾ ਜੀ ਸੌਂ ਲਏ ਨੇ, ਆਰਾਮ ਕਰ ਲਿਆ ਸਾਡਾ ਫੁਰਨਾ। ਤੋ ਸਾਧ ਸੰਗਤ ਕਹਿੰਦੇ ਜੀ, ਸਾਨੂੰ ਤਾਂ 90 ਸਾਲ ਹੋ ਗਏ ਜੀ ਸੁੱਤਿਆਂ ਨੂੰ, ਸੌਂ ਹੀ ਨਹੀਂ ਜੀ ਹੁੰਦਾ, ਕਰੀਏ ਕੀ ਜੀ। ਕਹਿੰਦੇ ਜਦੋਂ ਸੌਣ ਲੱਗੀਦਾ ਸਾਨੂੰ ਉਦੋਂ ਹੀ ਕੋਈ ਆਵਾਜ਼ ਮਾਰ ਲੈਂਦਾ ਜੀ, ਸਾਨੂੰ ਫਿਰ ਉੱਥੇ ਜਾਣਾ। ਆਹ, ਕਦੀ ਮੇਰੇ ਗੁਰੂ ਨਾਨਕ ਨੂੰ ਵੀ ਕਿਹਾ ਸੀ ਨਾ, ਜਦੋਂ ਮਾਤਾ ਨੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਤੁਲਸਾਂ ਦਾਸੀ ਨੂੰ ਕਿਹਾ ਸੀ ਕਿ ਨਾਨਕ ਨੂੰ ਬੁਲਾ ਲੈ, ਲੰਗਰ ਛਕ ਲਵੇ, ਪ੍ਰਸ਼ਾਦਾ ਰੋਟੀ ਬਣ ਗਈ। ਉਹ ਗਏ ਬੁਲਾਉਣ ਅਤੇ ਗੁਰੂ ਸਾਹਿਬ ਜੀ ਕਿਸੇ ਆਨੰਦ ਵਿੱਚ, ਜਿਹਨੂੰ ਕਹਿ ਲਓ ਸੁੱਤੇ ਸੀ ਸਾਡੇ ਲੋਕਾਂ ਦੀਆਂ ਅੱਖਾਂ, ਉਹਨਾਂ ਨੇ ਆ ਕੇ ਕਿਹਾ ਵੀ ਉਹ ਤੁਲਸਾਂ ਦਾਸੀ ਦੀ ਸ਼ਰਧਾ ਸੀ, ਪਿਆਰ ਸੀ, ਭਾਈ ਕੀ ਪਤਾ ਮਹਾਰਾਜ ਜੀ ਸੁਰਤ ਕਰਕੇ ਕਿੱਥੇ ਗਏ ਹੋਣ, ਅਤੇ ਮੈਂ ਜਗਾ ਦੇਵਾਂ, ਮੇਰੇ ਵਰਗਾ ਪਾਪੀ ਕਿਹੜਾ ਆਊਗਾ। ਆ ਕੇ ਕਹਿੰਦੇ, ਮਾਤਾ ਜੀ, ਨਾਨਕ ਜੀ ਤਾਂ ਆਰਾਮ ਕਰਦੇ ਨੇ, ਗੁਰੂ ਜੀ ਤਾਂ ਆਰਾਮ ਕਰਦੇ ਨੇ। ਕਹਿੰਦੇ, ਆਰਾਮ ਕਰਦੇ ਉਠਾ ਲੈ, ਮਾਤਾ ਤ੍ਰਿਪਤਾ ਜੀ ਕਹਿੰਦੇ, ਕਹਿੰਦੇ ਉਠਾ ਲੈ। ਅਤੇ ਜਦੋਂ ਗਏ ਫਿਰ ਮੁੜ ਕੇ ਵੀ ਉੱਧਰੋਂ ਮਾਤਾ ਜੀ ਕਹਿ ਰਹੇ ਵੀ ਬੁਲਾ ਕੇ ਲਿਆ, ਉੱਧਰੋਂ ਉਠਾਉਣ ਦੀ ਹਿੰਮਤ ਨਹੀਂ ਪੈਂਦੀ, ਕੀ ਪਤਾ ਮਹਾਰਾਜ ਜੀ ਕਿਹੜੇ ਰੰਗ ਢੰਗ 'ਚ ਕਿੱਥੇ। ਆਖਰ ਉਹਨੇ ਤੁਲਸਾਂ ਦਾਸੀ ਨੇ ਜਗਾਇਆ, ਅਤੇ ਕਿੱਦਾਂ ਜਗਾਇਆ, ਆਪਣੀ ਜੀਵ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀਆਂ ਤਲੀਆਂ 'ਤੇ ਫੇਰੀ, ਆਪਣੀ ਰਸਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀਆਂ ਤਲੀਆਂ 'ਤੇ। ਕਹਿੰਦੇ ਜਿਉਂ ਹੀ ਕਨੈਕਸ਼ਨ ਜੁੜਿਆ ਨਾ, ਉੱਥੇ ਹੀ ਸਮਾਧੀ ਲੱਗ ਗਈ। ਅਤੇ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਆਰਿਆਂ ਦੇ ਸਾਧ ਸੰਗਤ ਜੀ ਜਾ ਕੇ ਸਮੁੰਦਰ ਦੇ ਵਿੱਚ ਬੇੜਿਆਂ 'ਚ ਬੈਠ ਕੇ ਚੱਪੂ ਮਾਰ ਮਾਰ ਕੇ ਬੇੜੇ ਗਾਹਾਂ ਨਗਾ ਰਹੇ ਸੀ। ਵਾਹ ਜੀ ਵਾਹ, ਮਨ ਸੁੱਖ ਦੇ ਬੇੜਿਆਂ ਨੂੰ ਧੱਕੇ ਲਾ ਰਹੇ ਸੀ। ਅਤੇ ਜਦੋਂ ਸਾਧ ਸੰਗਤ ਇੱਕਦਮ ਨਜ਼ਰ ਖੁੱਲ੍ਹੀ ਅਤੇ ਜਾ ਕੇ ਮਾਤਾ ਜੀ ਨੂੰ ਦੱਸਿਆ, ਅਤੇ ਮਾਤਾ ਜੀ ਕਹਿਣ, ਤੂੰ ਤਾਂ ਕਮਲੀ ਹੈ, ਉਹੋ ਜਿਹੀਆਂ ਕਮਲੀਆਂ ਗੱਲਾਂ ਉਹ ਕਰਦਾ, ਉਹੋ ਜਿਹੀਆਂ ਤੂੰ ਵੀ ਅੱਜ ਕਰਨ ਲੱਗ ਪਈ। ਅਤੇ ਆਪ ਗਏ ਤਾਂ ਜਗਾ ਕੇ ਲਏ, ਅਤੇ ਜਦੋਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਭਈ ਨਾਨਕ ਬੇਟਾ ਆਹ ਤਾਂ ਅੱਜ ਇੱਦਾਂ ਕਹਿੰਦੀ ਹੈ, ਅਤੇ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿਤਾ, ਕਹਿੰਦੇ ਮਾਤਾ ਜੀ ਇਹਦਾ ਨਾ ਭਰੋਸਾ ਕਰਿਓ, ਇਹ ਤਾਂ ਕਮਲੀ ਹੈ, ਇਹ ਤਾਂ ਕਮਲੀ ਹੈ। ਅਤੇ ਸਾਧ ਸਿੰਘ ਉਦੋਂ ਹੀ ਚਰਨਾਂ 'ਚ ਡਿੱਗ ਪਏ, ਤਿੰਨਾਂ ਤਿੰਨਾਂ ਲੋਕਾਂ ਦਾ ਗਿਆਨ ਹੋਇਆ ਸੀ, ਅਤੇ ਸਾਧ ਸਿੰਘ ਉਦੋਂ ਚਰਨਾਂ 'ਚ ਡਿੱਗ ਪਈ। ਉਹ ਤੁਲਸਾਂ ਦਾਸੀ ਕਹਿਣ ਲੱਗੀ, ਮਹਾਰਾਜ ਜਿਵੇਂ ਮੈਨੂੰ ਕਮਲਾ ਕੀਤਾ ਨਾ, ਅਤੇ ਕਿਰਪਾ ਕਰੋ ਸਾਰੇ ਸੰਸਾਰ ਨੂੰ ਹੀ ਕਰੋ, ਜਿਵੇਂ ਮੈਨੂੰ ਕਮਲਾ ਕੀਤਾ ਨਾ ਮਹਾਰਾਜ ਜੀ, ਜਿਵੇਂ ਮੇਰੀ ਸੁਰਤ ਜੋੜ ਦਿੱਤੀ ਹੈ, ਜਿਵੇਂ ਮੇਰੇ ਰੋਮ ਰੋਮ ਦੇ ਵਿੱਚੋਂ ਰੱਬ ਦੇ ਨਾਮ ਦੀਆਂ ਧੁਨੀਆਂ ਆਉਣ ਲੱਗ ਪਈਆਂ, ਮਹਾਰਾਜ ਜੀ ਜਿਵੇਂ ਮੈਨੂੰ ਕਮਲਾ ਕੀਤਾ ਨਾ ਸਾਰੇ ਸੰਸਾਰ ਨੂੰ ਕਰੋ। ਤੋ ਸਾਧ ਸੰਗਤ ਜੀ ਜਰਾ ਖਿਆਲ ਕਰੋ, ਕਦੀ ਗੁਰੂ ਵੀ ਸੌਂਦਾ, ਕਦੀ ਮਹਾਂਪੁਰਖ ਵੀ ਸੌਂਦੇ। ਅਸੀਂ ਜਾਗਦੇ ਹਾਂ ਅਤੇ ਸਾਨੂੰ ਜਾਗਦਿਆਂ ਨੂੰ ਬਾਣੀ ਨੇ ਕਹਿ ਤਾ ਸੁੱਤੇ ਪਏ ਹੋ, ਅਤੇ ਅਸੀਂ ਗੁਣੀ ਸੰਸਾਰ ਭਰਮ ਸੁੱਤਾ। ਅਸੀਂ ਜਾਗਦੇ ਹਾਂ ਅਤੇ ਸਾਨੂੰ ਜਾਗਦਿਆਂ ਨੂੰ ਕਹਿ ਤਾ ਗੁਰੂ ਸਾਹਿਬ ਨੇ, ਤੁਸੀਂ ਸੁੱਤੇ ਪਏ ਹੋ, ਅਤੇ ਉਹ ਸੁੱਤੇ ਹੈ, ਅਤੇ ਉਹਨਾਂ ਨੂੰ ਬਾਣੀ ਨੇ ਕਿਹਾ ਇਹ ਤਾਂ ਸੁੱਤੇ ਨਹੀਂ, ਇਹ ਤਾਂ ਜਾਗਦੇ। ਕਿਉਂ ਜਾਗਦੇ? ਕਿਹਾ ਕਿ ਸਾਧ ਸੰਗਤ ਉਹ ਸੁੱਤੇ ਵੀ ਜਪ ਰਹੇ ਆ, ਅਤੇ ਅਸੀਂ ਜਾਗਦੇ ਵੀ, ਉਹ ਸੁੱਤੇ ਵੀ ਰੱਬ ਨਾਲ ਜੁੜੇ ਹੋਏ ਨੇ, ਅਤੇ ਸਾਧ ਸੰਗਤ ਜੀ ਅਸੀਂ ਜਾਗਦੇ ਵੀ ਰੱਬ ਨਾਲ ਨਹੀਂ ਜੁੜੇ। ਐਵੇਂ ਨਹੀਂ, ਉਹਨਾਂ ਦੀ ਏਡੀ ਵਡਿਆਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਈ ਹੈ। ਉਹ ਸੁੱਤੇ ਵੀ ਜੁੜੇ, ਸੁਪਨੇ ਹੋਂ ਬਰੜਾਏ ਕੇ ਜੈ ਮੁਖ ਨਿਕਸੇ ਰਾਮ, ਤਾਂ ਕਿ ਪਗ ਕੋ ਪਾਨ ਹੀ ਮੇਰੇ ਤਨ ਕੋ ਕੁਰਬਾਨ ਵੱਜ ਕੇ ਸਮਾਪਤੀ ਹੈ। ਨਾਨੇ ਤੇਰਾ ਥੋੜ੍ਹਾ ਸਮਾਂ ਬਹੁਤਾ ਕਰਕੇ ਬੋਲਦਿਆਂ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਬਖਸ਼ ਲੈਣਾ ਅੱਗੋਂ ਵਾਸਤੇ। ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਿਓ, ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਅਤੇ ਸਾਧ ਸੰਗਤ ਹੁਣ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਣੇ। ਕਹਿੰਦੇ ਉਹ ਹੁਣ ਦੂਸਰਾ ਜਥਾ ਕਰਵਾਏਗਾ, ਮੈਂ ਹੁਸ਼ਿਆਰਪੁਰ ਪਹੁੰਚਣਾ ਹੈ ਅਤੇ ਮੈਨੂੰ ਆਗਿਆ ਦੇ ਦਿਓ। ਅਤੇ ਸਾਧ ਸੰਗਤ ਜਿੰਨਿਆਂ ਨੇ ਵੀ ਚਾਰ ਦੀਵਾਨਾਂ ਦੇ ਵਿੱਚ, ਕਿਉਂਕਿ ਸਰਪ੍ਰਸਤੀ ਇਸ਼ਤਿਹਾਰ ਦੇ ਵਿੱਚ ਮੇਰੀ ਆ ਅਤੇ ਛੱਤਰਛਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆ ਅਤੇ ਸਾਧ ਸੰਗਤ ਮਿਹਨਤ ਭਾਈ ਗੁਰਚਰਨ ਸਿੰਘ ਅਤੇ ਉਹਨਾਂ ਦੇ ਸੰਗੀਆਂ ਸਾਥੀਆਂ ਦੀ, ਸਰਪ੍ਰਸਤੀ ਦੇ ਪੱਖ ਤੋਂ ਸਰਬੱਤ ਸੰਗਤ ਨੂੰ, ਆਏ ਮਹਾਂਪੁਰਖਾਂ ਨੂੰ, ਆਏ ਜਥਿਆਂ ਨੂੰ ਹਿਰਦੇ ਤੋਂ ਧੰਨਵਾਦ। ਇੱਕ ਇੱਕ ਕਦਮ ਸਾਡੇ ਸਿਰ ਮੱਥੇ 'ਤੇ। ਵਿਸਾਖੀ 'ਤੇ ਭਾਈ ਚੰਡੀਗੜ੍ਹ 14 ਤਰੀਕ ਰਾਤ ਨੂੰ 15 ਤਰੀਕ ਦਿਨੇ ਬਹੁਤ ਵੱਡੇ ਸਮਾਗਮ ਹੈ, ਬਹੁਤ ਹੀ ਮਹਾਨ ਹਸਤੀਆਂ ਪੰਥ ਦੀਆਂ ਪਹੁੰਚ ਰਹੀਆਂ ਨੇ। ਸਰਬੱਤ ਨੂੰ ਮੈਂ ਸੱਦਾ ਦਿੰਦਾ, ਪੁਰਾਣਾ ਮੇਰਾ ਸਾਧ ਸੰਗਤ ਜੀ ਔਰ ਜੁੜਿਆ ਹੋਇਆ ਇਲਾਕਾ ਹੈ, ਅਤੇ ਬੇਨਤੀ ਹੈ ਕਿ ਸਾਰੇ ਹੀ ਪਹੁੰਚਿਓ ਬਈ। ਸਭ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ। ਤੋ ਆਓ, ਜਿੱਥੇ ਸਕੂਲਾਂ ਦੀ ਸੇਵਾ, ਗੁਰਦੁਆਰਿਆਂ ਦੀ, ਹੋਸਪਿਟਲ ਦੀ, ਅਤੇ 13 ਤਰੀਕ ਨੂੰ ਨਾ ਨਿਸ਼ਾਨ ਸਾਹਿਬ ਵੱਡਾ ਚੜ੍ਹਾਇਆ ਜਾ ਰਿਹਾ, ਜਿਹਦੇ ਉੱਤੇ 11 ਫੁੱਟ ਦਾ ਖੰਡਾ ਤਾਂਬੇ ਦਾ ਬਣ ਗਿਆ ਹੈ ਅਤੇ ਸੋਨਾ ਚੜ੍ਹਾਉਣਾ 1.5 ਕਿਲੋ ਲੱਗਣਾ ਬਸ। ਤੋ ਉਹ ਕਿਸੇ ਨੇ ਸੋਨਾ ਵੈਸੇ ਤਾਂ ਇੱਥੇ ਹੀ ਰਹਿ ਜਾਣਾ, ਵੀਰੋ ਭਾਈਓ ਬੀਬੀਓ ਭੈਣੋ, ਜੇ ਕਿਸੇ ਪਾਸੇ ਲਾਉਣਾ ਲਿਖੇ ਤਾਂ ਲਾ ਦਿਓ। ਸੋਨਾ ਚਾਹੀਦਾ ਆਪਾਂ ਨੂੰ ਭਾਈ, ਆਪਣਾ ਆਪਣਾ ਸੋਨਾ ਜਮ੍ਹਾਂ ਜਿਹਨੇ ਕਰਾਉਣਾ ਕਰਵਾ ਸਕਦੇ ਹੋ। ਤੋ ਸਾਧ ਸੰਗਤ ਜੀ, ਉਹ ਸੋਨੇ ਦਾ ਖੰਡਾ ਚੜ੍ਹਾਉਣ ਦੀ ਸਲਾਹ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਨ ਰਹਿਮਤਾਂ, ਮਹਾਂਪੁਰਖਾਂ ਦੀਆਂ ਅਸੀਸਾਂ ਬਖਸ਼ਿਸ਼ਾਂ, ਤਾਂ ਸੰਤ ਮਹਾਰਾਜ ਸੰਤ ਬਾਬਾ ਕਰਤਾਰ ਸਿੰਘ ਜੀ ਸੱਚਖੰਡ ਤੋਂ ਰਹਿਮਤਾਂ ਬਖਸ਼ਿਸ਼ ਕਰਨ, ਔਰ ਸਾਧ ਸਿੰਘ ਅਸੀਸਾਂ ਆਸ਼ੀਰਵਾਦਾਂ, ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵਾਲੇ ਸਮਾਗਮ ਜਾਵੇ। ਆ ਸਮਾਗਮ 4 ਸਾਲ ਪਹਿਲਾਂ ਕਦੀ ਮਿਸਤਰੀ ਸਾਹਿਬ ਨਾਲ ਗੱਲ ਕੀਤੀ ਤਾਂ ਭਾਈ ਰੌਣਕ ਲੱਗਦੀ ਅੱਜ ਦਾ ਦਿਨ ਆਊਗਾ, ਆਉਣ ਵਾਲਾ ਸਮਾਂ ਹੋਰ ਵੀ। ਅਰਦਾਸਾਂ ਕਰੋ, ਬੇਨਤੀਆਂ ਕਰੋ ਸੱਚੇ ਪਾਤਸ਼ਾਹ, ਰਹਿਮਤਾਂ ਕਰੋ, ਆਉਣ ਵਾਲੇ ਸਮੇਂ ਵਿੱਚ, ਆਉਣ ਵਾਲੇ ਸਾਲ ਵਿੱਚ ਇਸ ਤੋਂ ਵੀ ਅਸੀਂ ਵੱਧ ਚੜ੍ਹ ਕੇ ਆਪ ਦੀ ਸੇਵਾ ਕਰ ਸਕੀਏ, ਵੱਧ ਚੜ੍ਹ ਕੇ ਸ਼ਬਦ ਦੀਆਂ ਗੂੰਜਾਂ ਅਤੇ ਸਾਧ ਸੰਗਤ ਨਾਮ ਬਾਣੀ ਦਾ ਪ੍ਰਵਾਹ ਚਲਾ ਸਕੀਏ। ਸਰਬੱਤ ਸੰਗਤ ਨੂੰ ਜੀ ਆਇਆਂ, ਮਹਾਂਪੁਰਖਾਂ ਨੂੰ ਸਾਰਿਆਂ ਨੂੰ ਹਿਰਦੇ ਤੋਂ ਜੀ ਆਇਆਂ, ਜਥਿਆਂ ਨੂੰ ਜੀ ਆਇਆਂ, ਸਰਬੱਤ ਦਾ ਧੰਨਵਾਦ। ਜਿਹਨਾਂ ਲੰਗਰ ਨਹੀਂ ਛਕਿਆ ਛਕ ਛਕਾ ਕੇ ਜਾਣਾ, ਪ੍ਰਬੰਧਕਾਂ ਦੀਆਂ ਬੇਨਤੀਆਂ ਸਰਵਣ ਕਰੋ ਅਤੇ ਦਾਸ ਨੂੰ ਆਗਿਆ ਬਖਸ਼ਿਸ਼ ਕਰੋ। ਕਿਸੇ ਨੇ ਭਾਈ ਜਾਣਾ ਨਹੀਂ, ਵਿਆਹ ਵੀ ਦੇਖ ਲਓ ਕਿੱਦਾਂ ਹੁੰਦੇ ਨੇ, ਤੋ ਚਲੋ ਸ਼ਗਨ ਨਹੀਂ ਪਾਉਣਾ ਨਾ ਪਾਇਓ। ਤੋ ਸਾਧ ਸੰਗਤ ਦੇਖ ਤਾਂ ਲੈਣਾ ਚਾਹੀਦਾ ਨਾ, ਅਤੇ ਮੈਨੂੰ ਮਜਬੂਰੀ ਆ, ਨਹੀਂ ਤਾਂ ਮੈਂ ਹਰ ਸਾਲ ਦੇਖ ਕੇ ਹੀ ਜਾਂਦਾ ਹੁੰਦਾ। ਤੋ ਸਾਧ ਸੰਗਤ, ਸਾਰੀ ਸੰਗਤ ਆ ਇੱਧਰ ਬਾਣੀ ਦੇ ਪ੍ਰਚਾਰ ਵਾਸਤੇ, ਬਾਣੀ ਦੇ ਪ੍ਰਚਾਰ ਵਾਸਤੇ ਦਿੱਲੀ ਤੋਂ ਟੀ ਸੀਰੀਅਸ ਵਾਲੇ ਵੀ ਪਹੁੰਚੇ ਨੇ, ਘਰ ਘਰ ਕੈਸਟਾਂ ਕੀਰਤਨ ਦੀਆਂ ਪਹੁੰਚਾਉਣੀਆਂ, ਗੁਲਸ਼ਨ ਕੁਮਾਰ ਟੀ ਸੀਰੀਅਸ ਉਹ ਵੀ ਪਹੁੰਚੇ, ਉਹਨਾਂ ਦਾ ਵੀ ਧੰਨਵਾਦ। ਜਿਹੜੇ ਸਪੈਸ਼ਲ ਕੈਸਟਾਂ ਰਿਕਾਰਡ ਕਰਕੇ ਥਾਂ ਪਰ ਥਾਂ ਇਹ ਕਥਾ ਕੀਰਤਨ ਗੁਰਬਾਣੀ ਦੀਆਂ ਸਾਰੇ ਜਥਿਆਂ ਦੀਆਂ ਪਹੁੰਚਾ ਰਹੇ ਨੇ, ਦੇਖੋ ਬਾਣੀ ਦਾ ਪ੍ਰਚਾਰ ਕਿਵੇਂ ਹੋ ਰਿਹਾ ਹੈ, ਉਹਨਾਂ ਦਾ ਵੀ ਧੰਨਵਾਦ। ਹੋਰ ਜੋ ਸਪੈਸ਼ਲ ਤੌਰ 'ਤੇ ਪਹੁੰਚੇ ਨੇ ਸਭ ਦਾ ਧੰਨਵਾਦ। ਸਾਰਿਆਂ ਨੂੰ ਜੀ ਆਇਆ, ਵਿਸਾਖੀ 'ਤੇ ਸਭ ਨੇ ਦਰਸ਼ਨ ਦੇਣੇ, ਚਰਨ ਧੂੜ ਬਖਸ਼ਣੀ, ਗਾਜ ਵੱਜ ਕੇ ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੀ ਆਵਾਜ਼ ਆਈ ਆ, ਇੰਨੇ ਨਾ ਮੇਰਾ ਸਰਦਾ ਨਹੀਂ, ਤੋ ਜਿਹਦੀ ਫਤਿਹ ਹੀ ਢਿੱਲੀ ਹੋ ਗਈ ਗਾਂਹ ਕੀ ਕਰੂ। ਉਹ ਸਟੇਜ ਵਾਲਿਓ, ਤੁਸੀਂ ਵੀ ਬੋਲੋ, ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।